समोसा एंड स्वीट फैक्टरी दी तक गाली कुजोरे तुम आप याजे चारे पासे तुसी भी आओ 1850 Albion Road in Rexdale 416-213-1165
जे तुसी इमिग्रेशन ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ
ਪਿੰਜਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ ਪਿੰਜਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਉਧਰ ਹੜਾਂ ਦੇ ਮਾਰੇ ਜਾਨਾਂ ਗਵਾ ਰਹੇ ਨੇ ਪਰ ਬੇਜ਼ਮੀਰੇ ਲੋਕੀ ਰੀਲਾਂ ਬਣਾ ਰਹੇ ਨੇ ਉਧਰ ਹੜਾਂ ਦੇ ਮਾਰੇ ਜਾਨਾਂ ਗਵਾ ਰਹੇ ਨੇ ਪਰ ਬੇਜ਼ਮੀਰੇ ਲੋਕੀ ਰੀਲਾਂ ਬਣਾ ਰਹੇ ਨੇ ਕਿ ਸਭ ਨੂੰ ਰਜਾਉਂਦਾ ਸੀ ਜੋ ਪੰਜਾਬ ਡੁੱਬ ਰਿਹਾ ਹੈ ਸਭ ਨੂੰ ਰਜਾਉਂਦਾ ਸੀ ਜੋ ਪੰਜਾਬ ਡੁੱਬ ਰਿਹਾ ਹੈ ਸੰਸਦ ਦੇ ਬੂਹੇ ਐਪਰ ਖੁਸ਼ੀਆਂ ਮਨਾ ਰਹੇ ਨੇ ਕਿ ਨਦੀਆਂ ਦੇ ਪਾਣੀਆਂ ਨੇ ਫਸਲਾਂ ਮਧੋਲ ਛੱਡੀਆਂ ਰੁੱਖਾਂ ਦੇ ਸਭ ਜਨਾਜ਼ੇ ਲਹਿੰਦੇ ਨੂੰ ਜਾ ਰਹੇ ਨੇ ਕਿ ਬਿਜਲੀ ਦੀ ਗਰਜ ਅੰਦਰ ਆਵਾਜ਼ ਗੁੰਮ ਰਹੀ ਹੈ ਬਿਜਲੀ ਦੀ ਗਰਜ ਅੰਦਰ ਆਵਾਜ਼ ਗੁੰਮ ਰਹੀ ਹੈ ਖੜ ਕੇ ਘਰਾਂ ਦੇ ਲੋਕੀ ਕਿਸ ਨੂੰ ਬੁਲਾ ਰਹੇ ਨੇ ਕਿੱਦਾਂ ਦੇ ਹਨ ਪੰਜਾਬੀ ਫਿਰਦੇ ਨੇ ਭੁੱਖੇ ਭਾਣੇ ਜਲ ਥਲ ਘਰਾਂ ਚ ਜਾ ਕੇ ਲੰਗਰ ਛਕਾ ਰਹੇ ਨੇ ਕਿ ਕਿੱਥੇ ਹਕੂਮਤਾਂ ਨੇ ਗੁੰਮ ਹੈ ਕਿਸਾਨ ਯੂਨੀਅਨ ਕਿੱਥੇ ਹਕੂਮਤਾਂ ਨੇ ਗੁੰਮ ਹੈ ਕਿਸਾਨ ਯੂਨੀਅਨ ਮਜਬੂਰ ਸੂਲੀਆਂ ਤੇ ਪਲ ਪਲ ਬਿਤਾ ਰਹੇ ਨੇ ਜ਼ਿੱਦ ਹੈ ਅੜੀ ਹੈ ਬਾਰਿਸ਼ ਜ਼ਿੱਦ ਤੇ ਅੜੀ ਹੈ ਬਾਰਿਸ਼, ਰੌਸ਼ਨ ਹਨੇਰਾ ਕੁੱਪ ਹੈ, ਧਰਤੀ ਦੇ ਕੁਝ ਫਰਿਸ਼ਤੇ ਦੀਵੇ ਜਗਾ ਰਹੇ ਨੇ, ਧਰਤੀ ਦੇ ਕੁਝ ਫਰਿਸ਼ਤੇ ਦੀਵੇ ਜਗਾ ਰਹੇ ਨੇ। ਗੁਰਦਿਆਲ ਰੌਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚਾਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਸੈਪਟੰਬਰ ਮਹੀਨੇ ਦੀ 2 ਤਰੀਕ ਦਿਨ ਮੰਗਲਵਾਰ 2:45 ਸਟੂਡੀਓ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 24 ਡਿਗਰੀ ਹੈ ਜਦਕਿ 29 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਤਕਾਲਾਂ ਨੂੰ ਇਹ ਤਾਪਮਾਨ 22 ਡਿਗਰੀ ਹੋ ਜਾਣਾ ਤੇ ਰਾਤ ਨੂੰ ਇਹ ਤਾਪਮਾਨ 14 ਡਿਗਰੀ ਤੱਕ ਪੜਨਾ। ਕੱਲ ਨੂੰ ਬੁੱਧਵਾਰ ਮੌਸਮ ਖੁਸ਼ਕ ਤੇ ਤਾਪਮਾਨ 25 ਡਿਗਰੀ ਹੋਵੇਗਾ। ਵੀਰਵਾਰ ਨੂੰ ਮੀਂਹ ਪੈਣਾ, 19 ਡਿਗਰੀ ਤਾਪਮਾਨ। ਸ਼ੁੱਕਰਵਾਰ ਨੂੰ ਮੌਸਮ ਖੁਸ਼ਕ 22 ਡਿਗਰੀ। ਸ਼ਨਿਚਰਵਾਰ ਨੂੰ ਮੌਸਮ ਖੁਸ਼ਕ 19 ਡਿਗਰੀ। ਐਤਵਾਰ ਨੂੰ 18 ਡਿਗਰੀ। ਸੋਮਵਾਰ ਨੂੰ 20 ਡਿਗਰੀ। ਮੰਗਲਵਾਰ ਅਗਲਾ 21 ਡਿਗਰੀ। ਫਿਰ ਅਗਲਾ ਬੁੱਧਵਾਰ ਵੀ 21 ਡਿਗਰੀ ਤੇ ਵੀਰਵਾਰ ਵੀ 21 ਡਿਗਰੀ ਤਾਪਮਾਨ ਰਹਿਣਾ। ਰਾਤਾਂ ਦੇ ਤਾਪਮਾਨ ਜਿਹੜੇ ਨੇ ਜੀ ਉਹ ਤਕਰੀਬਨ ਅਗਲਾ ਸੋਮਵਾਰ ਜਿਹੜਾ ਜੀ 9 ਡਿਗਰੀ ਹੋਣਾ, ਬਾਕੀ ਦਿਨ 10-11-12 ਇਹਦੇ ਲਾਗੇ ਛਾਗੇ ਰਹਿਣਾ। ਅੱਜ ਕੱਲ ਮੌਸਮ ਜੋ ਪੰਜਾਬ ਦੇ ਵਿਚ ਜਾਂ ਫਿਰ ਜਿਹੜਾ ਉੱਤਰੀ ਭਾਰਤ ਹੈ ਉਹਦੇ ਮੌਸਮ ਦੀ ਗੱਲ ਜਿਹੜੀ ਹੈ ਜੀ ਉਹ ਜ਼ਿਆਦਾ ਚੱਲਦੀ ਹੈ, ਆਪਾਂ ਕੰਸਰਨਡ ਆ ਸਾਰੇ। ਮੀਂਹ ਜਿਹੜਾ ਜੀ ਉਹ ਕੱਲ ਰਾਤ ਤੱਕ ਨਿਰੰਤਰ ਪੈਂਦਾ ਰਿਹਾ। ਪੰਜਾਬ ਦੇ ਵਿਚ ਹੜ੍ਹ ਆਏ ਨੇ ਤੁਹਾਨੂੰ ਸਾਰਿਆਂ ਨੂੰ ਪਤਾ। ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਉਹ ਸਾਰੇ ਪੱਖ ਜਿਹੜੇ ਆ ਜੀ ਉਹਨਾਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਾਂ ਖਬਰਾਂ ਦੇ ਚੈਨਲ ਦੇਖ ਰਹੇ ਹਾਂ, ਸੋਸ਼ਲ ਮੀਡੀਆ ਦੇ ਉੱਪਰੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹ ਦੇਖ ਰਹੇ ਹਾਂ, ਫਿਰ ਜਿਹੜੇ ਆਪਣੇ ਸੋਰਸਿਸ ਨੇ ਜੇ ਕਿਤੇ ਪੰਜਾਬ ਸਿੱਧੀ ਕਿਸੇ ਨਾਲ ਗੱਲਬਾਤ ਹੁੰਦੀ ਹੈ ਤੇ ਉਥੋਂ ਜੋ ਇਨਫੋਰਮੇਸ਼ਨ ਆ ਰਹੀ ਆ ਉਸ ਦੇ ਆਧਾਰ ਦੇ ਉੱਪਰ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਤੁਹਾਡੇ ਮਨ ਦੇ ਵਿਚ ਇਸ ਗੱਲਬਾਤ ਦੇ ਦੌਰਾਨ ਕੋਈ ਫੁਰਨਾ ਫੁਰੇ, ਤੁਸੀਂ ਆਪਣੀ ਗੱਲ ਰੱਖਣੀ ਚਾਹੋ ਤੇ 416-620-1778 ਤੇ ਸੰਪਰਕ ਕਰ ਸਕਦੇ ਹੋ। ਹੁਣ ਪੰਜਾਬ ਦੇ ਵਿਚ ਜਿਹੜੇ ਹੜ੍ਹ ਨੇ ਉਹ ਦੋ ਤਰ੍ਹਾਂ ਦੇ ਨੇ। ਕੁੱਲ ਪਿੰਡ ਪੰਜਾਬ ਦੇ ਵਿਚ ਆਪਣਾ 13,000 ਦੇ ਲਾਗੇ ਹੋ ਗਿਆ, 12,850 ਸੀ ਤੇ ਜਿਹਦੇ ਵਿਚੋਂ ਤਕਰੀਬਨ 1300 ਤੇ 12 ਪਿੰਡ ਜਿਹੜੇ ਆ ਜੀ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਸੀ। ਇਹ ਉਹ ਪਿੰਡ ਨੇ ਜਿੱਥੇ ਦਰਿਆਈ ਪਾਣੀਆਂ ਦਾ ਕਰਕੇ ਹੜ੍ਹ ਆਏ ਨੇ। ਹੁਣ ਪੰਜਾਬ ਦੇ ਜਿਹੜੇ ਬਹੁਤੇ ਹਿੱਸੇ ਨੇ ਖਾਸ ਕਰਕੇ ਜਿਹੜਾ ਦੁਆਬੇ ਦਾ ਉਹ ਏਰੀਆ ਜਿੱਥੇ ਛੇਤੀ ਕਿਤੇ ਹੜ੍ਹ ਨਹੀਂ ਆਉਂਦੇ ਹੁੰਦੇ ਉਹਨਾਂ ਇਲਾਕਿਆਂ ਦੇ ਵਿਚ ਵੀ ਪਾਣੀ ਆਇਆ। ਉਹ ਪਾਣੀ ਹੈਗਾ ਮੀਂਹ ਵਾਲਾ। ਹੁਣ ਕੀ ਹੈ ਕਿ ਦੋ ਤਰ੍ਹਾਂ ਦਾ ਪਾਣੀ ਹੈ ਜੀ। ਇੱਕ ਪਾਣੀ ਉਹ ਕਿ ਜਿਹੜਾ ਪਹਾੜਾਂ ਵਾਲੇ ਪਾਸਿਓ ਜਿਹੜਾ ਪਹਿਲੋਂ ਝੀਲਾਂ ਦੇ ਵਿਚ ਨਦੀਆਂ ਦੇ ਵਿਚ ਉਸ ਤੋਂ ਬਾਅਦ ਡੈਮਾਂ ਤੱਕ ਪਹੁੰਚਦਾ, ਫਿਰ ਉਹ ਡੈਮ ਜਿਹੜੇ ਆ ਜੀ ਉਹ ਤਕਰੀਬਨ ਉਛਲਣ ਦੇ ਕੰਢੇ ਨੇ, ਉਥੋਂ ਪਾਣੀ ਜਿਹੜਾ ਜੀ ਫਿਰ ਜਿਹੜੇ ਉਹਦੇ ਡੈਮਾਂ ਦੇ ਫਲੱਡ ਗੇਟ ਨੇ ਉਹਨਾਂ ਦੇ ਜ਼ਰੀਏ ਛੱਡਿਆ ਜਾਂਦਾ। ਫਿਰ ਜਿਹੜੇ ਅੱਗੇ ਇੱਕ ਹੋਰ ਹਿੱਸਾ ਬਣਾਇਆ ਹੁੰਦਾ ਜਿਸ ਦੇ ਵਿਚ ਵੀ ਪਾਣੀ ਰੋਕਿਆ ਜਾਂਦਾ ਦਰਿਆ ਦੇ ਵਿਚ ਜਾਣ ਤੋਂ ਪਹਿਲਾਂ, ਜਿਹੜੇ ਉਹ ਗੇਟ ਨੇ ਉਹ ਜਾਂ ਤਾਂ ਉਹ ਖੋਲ ਦਿੱਤੇ ਗਏ, ਖੋਲਣੇ ਪੈ ਗਏ, ਜਾਂ ਫਿਰ ਪਾਣੀ ਦੇ ਦਬਾਅ ਨੇ ਉਹ ਗੇਟ ਜਿਹੜੇ ਉਹ ਤੋੜ ਵੀ ਦਿੱਤੇ ਆ। ਜਿੱਡੇ ਹੈੱਡਵਰਕਸ ਨੇ ਉਹਦੇ ਗੇਟ ਜਿਹੜੇ ਆ ਜੀ ਮਜਬੂਰ ਨੂੰ ਖੋਲਣੇ ਪਏ ਆ। ਹੁਣ ਕੀ ਆ ਕਿ ਸਾਡੇ ਕੋਲ ਜਿਹੜੇ ਡੈਮਾਂ ਵਾਲਾ ਪਾਣੀ ਆ ਉਹਦੇ ਵਿੱਚੋਂ ਜਾਂ ਤਾਂ ਪਾਣੀ ਜਿਹੜਾ ਜੀ ਉਹ ਜਦੋਂ ਅੱਗੇ ਹੈੱਡਵਰਕਸ ਤੇ ਆਉਂਦਾ ਆ ਉੱਥੋਂ ਫਿਰ ਡਾਇਵਰਟ ਕੀਤਾ ਜਾਂਦਾ ਵੱਖ ਵੱਖ ਜਿਹੜੀ ਛੋਟੀਆਂ ਵੱਡੀਆਂ ਨਹਿਰਾਂ ਦੇ ਜ਼ਰੀਏ ਤੇ ਜਾਂ ਫਿਰ ਉਹ ਪਾਣੀ ਜਿਹੜਾ ਉਹ ਦਰਿਆ ਨੂੰ ਛੱਡਿਆ ਜਾਂਦਾ। ਆਪਾਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਕਿ ਜਿਹੜੇ ਦਰਿਆ ਨੇ, ਆਪਾਂ ਦਰਿਆਵਾਂ ਦੀ ਬਹੁਤ ਲੰਬਾ ਸਮਾਂ ਉਹਦਾ ਜ਼ਿਕਰ ਕਰਦੇ ਰਹੇ ਹਾਂ। ਮੈਂ ਇੱਕ ਸ਼ੇਰ ਵੀ ਲਿਖਿਆ ਸੀ ਅੱਜ ਤੋਂ 10-12 ਸਾਲ ਪਹਿਲਾਂ ਦੀ ਗੱਲ ਹੈ ਕਿ ਦਿਲ ਦਰਿਆ ਸਮੁੰਦਰੋਂ ਡੂੰਘੇ ਸੁਣਦੇ ਹੁੰਦੇ ਸੀ, ਯਾਰਾਂ ਦੇ ਲਈ ਸੋਹਣੇ ਸੁਪਨੇ ਬੁਣਦੇ ਹੁੰਦੇ ਸੀ। ਨਾ ਹੀ ਅੱਜ ਉਹ ਸੁਪਨੇ ਬਚੇ ਤੇ ਨਾ ਹੀ ਰਹੇ ਉਹ ਯਾਰ, ਨਾ ਦਰਿਆਈ ਪਾਣੀ ਬਚਿਆ ਤੇ ਨਾ ਦਿਲਾਂ ਵਿੱਚ ਪਿਆਰ। ਦਰਿਆ ਜਿਹੜੇ ਹੈ ਜੀ ਉਹ ਕਹਿ ਲਓ ਕਿ ਇੱਕ ਢੰਗ ਨਾਲ ਸੁੱਕ ਗਿਆ ਸੀ, ਨਹਿਰ ਕੁ ਜਿੰਨਾ ਪਾਣੀ ਦਰਿਆ ਦੇ ਵਿੱਚ ਵਗਦਾ ਸੀ। ਉਦੋਂ ਜੇ ਅਸੀਂ ਆਪਣੇ ਚੇਤਿਆਂ ਨੂੰ ਥੋੜਾ ਜਿਹਾ ਉਜਾਗਰ ਕਰੀਏ ਕਿ ਚਾਹੇ ਉਦੋਂ ਪਹਿਲਾਂ ਅਕਾਲੀਆਂ ਦੀ ਸਰਕਾਰ ਸੀ, ਬਾਅਦ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਉਦੋਂ ਜਿਹੜੀ ਰੇਤਾ ਬਜਰੀ ਦਾ ਰੌਲਾ ਜਿਹੜਾ ਵੱਧ ਪੈਂਦਾ ਸੀ ਤੇ ਉਹ ਫਿਰ ਦਰਿਆਵਾਂ ਦੇ ਵਿੱਚੋਂ ਜਿਹੜਾ ਸੀਗਾ ਜੀ ਉਹ ਰੇਤਾ ਚੱਕੀ ਗਈ। ਬਹੁਤ ਸਾਰੇ ਜਿਹੜੇ ਪਿੰਡ ਦਰਿਆਵਾਂ ਦੇ ਨਾਲ ਨਾਲ ਲੱਗਦੇ ਸੀ ਉਹਨਾਂ ਪਿੰਡਾਂ ਨੇ ਜਿਹੜੇ ਤੁਸੀਂ ਬੰਨ ਸੀ, ਇਹਨਾਂ ਬੰਨਾਂ ਤੋਂ ਅੰਦਰਵਾਰ ਜਾ ਕੇ ਉਥੋਂ ਉਪਰੋਂ ਰੇਤਾ ਚੱਕ ਕੇ ਤੇ ਥੱਲਿਓਂ ਜਿਹੜੀ ਉਪਜਾਊ ਮਿੱਟੀ ਕੱਢ ਕੇ ਉਥੇ ਫਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਸੀ। ਹੁਣ ਕਈ ਕਈ ਸਾਲ ਜਿਹੜੇ ਆ ਜੀ ਉਹਨਾਂ ਫਸਲਾਂ ਨੂੰ ਲੰਘ ਜਾਂਦੇ ਆ, ਬੜਾ ਵਧੀਆ ਕੰਮ ਚੱਲੀ ਜਾਂਦਾ, ਪਰ ਜਦੋਂ ਕਿਤੇ ਪਿੱਛੋਂ ਪਾਣੀ ਆ ਜਾਏ ਤਾਂ ਫਸਲਾਂ ਦਾ ਉਜਾੜਾ ਹੁੰਦਾ। ਕੰਮ ਸਿਰਫ ਫਸਲਾਂ ਬੀਜਣ ਤੱਕ ਹੀ ਸੀਮਤ ਨਹੀਂ ਰਿਹਾ, ਬਹੁਤਿਆਂ ਨੇ ਆਪਣੇ ਉੱਥੇ ਡੇਰੇ ਉੱਥੇ ਬਣਾ ਲਏ, ਘਰ ਮਕਾਨ ਵੀ ਦਰਿਆ ਦੇ ਬੰਨ ਦੇ ਅੰਦਰਵਾਰ ਜਿਹੜੇ ਸੀਗੇ ਉੱਥੇ ਉਸਾਰੀ ਵੀ ਕਰ ਲਈ। ਔਰ ਇਸ ਨੂੰ ਲੈ ਕੇ ਤੇ ਸਮੇਂ ਸਮੇਂ ਸਿਰ ਜਿਹੜੀ ਆ ਉਹ ਸਿਆਸਤ ਚੱਲਦੀ ਰਹਿੰਦੀ ਹੁੰਦੀ ਹੈ। ਹੁਣ ਕੀ ਆ ਕਿ ਜਦੋਂ ਇਹਨਾਂ ਦਰਿਆਵਾਂ ਨੇ ਆਪਣੀ ਜ਼ਮੀਨ ਜਿਹੜੀ ਹੈ ਜੀ ਉਹ ਆਪਣੇ ਕਬਜ਼ੇ ਦੇ ਵਿੱਚ ਲੈਣੀ ਹੁੰਦੀ ਆ ਤੇ ਉਹ ਫਿਰ ਕਿਸੇ ਵੀ ਪਟਵਾਰੀ ਕਾਨੂੰਗੋ ਤੋਂ ਨਿਸ਼ਾਨਦੇਹੀ ਨਹੀਂ ਕਰਾਉਂਦੇ, ਉਹਨਾਂ ਤੋਂ ਭਾਈ ਆਪਣਾ ਕਬਜ਼ਾ ਵਾਪਸ ਲੈ ਲੈਣਾ ਹੁੰਦਾ। 88 ਦੇ ਵਿੱਚ ਜਿਹੜੇ ਜਦੋਂ ਹੜ੍ਹ ਆਏ ਆ ਉਦੋਂ ਵੀ ਮੀਂਹਾਂ ਦਾ ਵੀ ਮੰਦਾ ਹਾਲ ਸੀ, ਮੀਂਹ ਵੀ ਵੱਧ ਪਏ। ਮੈਂ ਅੱਗੇ ਉਹਨਾਂ ਜ਼ਿਕਰ ਕੀਤਾ ਸੀ ਕਿ ਜਿਹੜੇ ਸਾਡੇ ਪਿੰਡ ਨੇ ਜਿੱਥੇ ਜੇ ਆਪਾਂ ਇਧਰੋਂ ਜਲੰਧਰ ਵਾਲੇ ਪਾਸਿਓਂ ਦੀ ਗੱਲ ਕਰੀਏ, ਜਿਹਦੇ ਵਿੱਚ ਜੇ ਆਪਾਂ ਜਲੰਧਰ ਕਪੂਰਥਲੇ ਵਾਲੇ ਪਾਸੇ ਨੂੰ ਜਾਂਦੇ ਹਾਂ, ਜਿਹਦੇ 'ਚ ਭਾਵੇਂ ਵਰਿਆਣਾ ਆ, ਮਾਂਡਿਆ, ਮੀਰਪੁਰ ਆ, ਗਾਜ਼ੀਪੁਰ ਆ, ਫਿਰ ਅੱਗੇ ਜਿਹੜਾ ਖੋਜੇ ਵਾਲੀ ਆ ਜਾਂਦਾ ਜਾਂ ਫਿਰ ਵਡਾਲਾ ਫਾਟਕ ਆ, ਇੱਧਰ ਨੂੰ ਟਪਈ ਆ, ਇਹ ਬਣਿਆ ਅਹਿਮਦਪੁਰ ਆ, ਫਿਰ ਸਾਡਾ ਭੇਟਾਂ ਆ, ਬਲੇਰ ਖਾਨਪੁਰ ਆ, ਜਾਂ ਫਿਰ ਇਹ ਸਾਰੀ ਦੀ ਸਾਰੀ ਬੈਲਟ ਜਿਹੜੀ ਆ ਜੀ ਉਹਦੇ ਵਿੱਚ ਹੀ ਕਾਲਾ ਸੰਘਿਆ ਵੀ ਆ ਜਾਂਦਾ ਸਿੱਧਵਾਂ ਦੋਨਾਂ ਤੇ ਉਧਰਲੇ ਪਾਸੇ ਕਰਾਰਾਂ ਵਾਲੇ ਪਾਸੇ ਨੂੰ। ਇਹ ਜਿਹੜੇ ਪਿੰਡ ਨੇ ਇਹ ਕਾਫੀ ਉੱਚੇ ਥਾਂ ਨੇ, ਇੱਥੇ ਛੇਤੀ ਕਿਤੇ ਪਾਣੀ ਨਹੀਂ ਆਉਂਦਾ, ਪਰ ਹੁਣ ਕੱਲ੍ਹ ਪਰਸੋਂ ਦਾ ਜਿਹੜਾ ਲਗਾਤਾਰ ਮੀਂਹ ਸੀ, ਹੁਣ ਸਾਡੇ ਪਿੰਡਾਂ ਦੇ ਵਿੱਚ ਵੀ 3-3, 4-4 ਫੁੱਟ ਕਈ ਥਾਵਾਂ ਦੇ ਉੱਪਰ ਪਾਣੀ ਹੈ। ਹੁਣ ਜਿਹੜੀਆਂ ਜ਼ਮੀਨਾਂ ਦੇ ਵਿੱਚੋਂ ਜਿਹੜੀ ਹੈ ਜੀ ਮਿੱਟੀ ਚੱਕੀ ਗਈ, ਹੁਣ ਕੀ ਕਿ ਟਿੱਬੇ ਜਿਹੜੇ ਸੀਗੇ ਜੀ ਸਾਡੇ ਜਿੰਨੇ ਕੁ ਦੁਆਬੇ ਵਾਲੇ ਪਾਸੇ ਸੀ ਉਹ ਸਾਰੇ ਅਸੀਂ ਕੋਠੀਆਂ ਥੱਲੇ ਨੱਪ ਲਿਆ, ਤੇ ਜਿਹੜੀ ਲੈਂਡ ਮਾਈਨਿੰਗ ਦਾ ਕਾਨੂੰਨ ਹੈ ਉਹਦੇ ਮੁਤਾਬਕ ਜੇ ਤੁਸੀਂ 3 ਫੁੱਟ ਤੱਕ ਦੀ ਮਿੱਟੀ ਤੁਸੀਂ ਆਪਣੇ ਕਿਸੇ ਵੀ ਖੱਤੇ ਦੇ ਵਿੱਚੋਂ ਚੁਕਵਾ ਸਕਦੇ ਹੋ, ਤੇ ਅੱਜ ਕੱਲ੍ਹ ਉੱਥੇ 500-700 ਤੋਂ ਲੈ ਕੇ 1,000 ਰੁਪਈਏ ਦੀ ਟਰਾਲੀ ਵਿਕਦੀ ਮਿੱਟੀ ਦੀ, ਕਿਉਂਕਿ ਮਿੱਟੀ ਲੱਭਦੀ ਨਹੀਂ। ਬਹੁਤੇ ਜ਼ਿਮੀਦਾਰ ਜਿਹੜੇ ਆ ਜੀ ਉਹ ਆਪਣੇ ਖੱਤੇ ਦੇ ਵਿੱਚੋਂ ਜੇ 3-3 ਫੁੱਟ ਨਹੀਂ 2-2.5 ਫੁੱਟ ਜਿਹੜਾ ਠੇਕਾ ਦੇ ਕੇ ਉਹਦੇ ਵਿੱਚੋਂ ਮਿੱਟੀ ਜਿਹੜੀ ਹੈ ਚੁਕਵਾ ਕੇ ਤੇ ਉਹ ਵੇਚ ਛੱਡਦੇ ਨੇ, ਤੇ ਥੱਲੇ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਰੂੜੇੜੀ ਪਾ ਕੇ ਦੁਬਾਰਾ ਉਹਨੂੰ ਫਿਰ ਖੱਤੇ ਜਿਹੜੇ ਡੂੰਘੇ ਕੀਤੇ ਨੇ ਜੀ ਉਹ ਤਾਲੋ ਬਤਾਲ ਭਰੇ ਪਏ ਨੇ ਜੀ, ਉਹਨਾਂ ਦੇ ਤਲਾਬ ਬਣੇ ਪਏ ਨੇ। ਸਾਡੇ ਇੱਕ ਡਰੇਨ ਜਿਹਨੂੰ ਕਾਲਾ ਸੰਘਿਆ ਡਰੇਨ ਕਹਿੰਦੇ ਆ ਜੀ, ਮੁਸ਼ਕ ਦਾ ਘਰ, ਉਹ ਡਰੇਨ ਦੇ ਵਿੱਚ ਜਿਹੜਾ ਜੀ ਮੀਂਹ ਦੇ ਪਾਣੀ ਕਰਕੇ ਉਹਦੇ 'ਚ ਵਹਾਅ ਵਧਿਆ ਤੇ ਉਹ ਡਰੇਨ ਵੀ ਜਿਹੜੀ ਹੈ ਜੀ 2-3 ਥਾਵਾਂ ਤੋਂ ਟੁੱਟ ਗਈ ਆ, ਜਿਹਦਾ ਕਰਕੇ ਜਿਹੜੇ ਭਾਵੇਂ ਮੰਡੇਰਾਂ ਨੇ, ਚੱਕਾਂ ਨੇ, ਜਾਂ ਫਿਰ ਸੁਰਣਾ ਹੋ ਗਿਆ, ਕੇਸਰਪੁਰ ਹੋ ਗਿਆ, ਬੜਿਆਲ ਹੋ ਗਿਆ, ਸੰਧੂ ਚੱਠਾ, ਇਹ ਸਾਰਾ ਏਰੀਆ ਜਿਹੜਾ ਜੀ ਉਹ ਡਰੇਨ ਦਾ ਪਾਣੀ ਤੇ ਮੀਂਹ ਦਾ ਪਾਣੀ ਰਲ ਕੇ ਤੇ ਉਹ ਜਲ ਥਲ ਹੋ ਗਿਆ। ਪਰਲੇ ਪਾਸੇ ਮੱਲੀਆਂ ਨੇ, ਉੱਗੀ ਆ, ਚਿੱਟੀ ਆ, ਇਧਰਲੇ ਪਾਸਿਓਂ ਦੀ ਜਿਹੜੀ ਵੇਈ ਲੰਘਦੀ ਆ ਇਹ ਵੇਈ ਪਿਛਲੇ ਪਾਸਿਓਂ ਹੀ ਜਿਹੜੀ ਆ ਜੀ ਉਹ ਕਹਿ ਲਓ ਕਿ ਫਗਵਾੜੇ ਦੇ ਲਾਗਿਓ ਹੀ ਜਾਂ ਫਿਰ ਕੁੱਕੜ ਪਿੰਡ ਹੋ ਗਿਆ, ਜਲੰਧਰ ਛਾਉਣੀ ਹੋ ਗਈ, ਜਮਸ਼ੇਰ ਹੋ ਗਿਆ, ਇੱਧਰਲਾ ਸਾਰਾ ਏਰੀਆ ਜਿਹੜਾ ਜੀ ਉਹ ਮੀਂਹ ਦੇ ਪਾਣੀ ਕਰਕੇ ਵੇਈ ਜਿਹੜੀ ਹੈ ਜੀ ਉਹ ਤਕਰੀਬਨ ਉਛਲ ਗਈ ਆ। ਰਾਪੁਰ ਫਰੋਲਾ ਇਹ ਸਾਰਾ ਏਰੀਆ ਜਿਹੜਾ ਜੀ, ਔਰ ਉੱਥੇ ਵੀ ਮੀਂਹ ਦਾ ਪਾਣੀ ਜਿਹੜਾ ਇੰਨਾ ਜ਼ਿਆਦਾ ਆ ਕਿ ਤਿੰਨ ਤਿੰਨ ਚਾਰ ਚਾਰ ਫੁੱਟ ਜਿਹੜਾ ਇੱਧਰਲੇ ਪਾਸੇ ਪਾਣੀ ਹੋ ਗਿਆ। ਹੁਣ ਮੇਰੀ ਇੱਕ ਉੱਥੇ ਮਾਹਰ ਦਾ ਕਿਸੇ ਨਾਲ ਗੱਲ ਹੁੰਦੀ ਸੀ, ਉਹ ਕਿ ਜਿਹੜਾ ਮੀਂਹ ਦਾ ਪਾਣੀ ਆ ਉਹਦਾ ਉਨਾ ਜ਼ਿਆਦਾ ਨੁਕਸਾਨ ਨਹੀਂ ਹੁੰਦਾ। ਕਾਰਨ ਇਹ ਕਿ ਜਿਹੜਾ ਸਾਡਾ ਝੋਨਾ ਜਿਹੜੀ ਫਸਲ ਬਹੁਤੀ ਬਹੁਤਾਤ ਮਾਝੇ ਦੇ ਵਿੱਚ ਵੀ ਅਤੇ ਦੁਆਬੇ ਦੇ ਵਿੱਚ ਵੀ ਇਹ ਫਸਲ ਜ਼ਿਆਦਾ, ਮਾਲਵੇ ਦੇ ਵਿੱਚ ਵੀ ਫਸਲ ਹੁੰਦੀ ਹੈ, ਵੀ ਹਫ਼ਤਾ ਖੰਡ ਹਫ਼ਤਾ ਡੇਢ ਹਫ਼ਤਾ ਜਿਹੜਾ ਜੀ ਪਾਣੀ ਦੇ ਵਿੱਚ ਖੜੀ ਵੀ ਰਹੇ ਇਹ ਝੱਲ ਜਾਂਦੀ ਆ। ਹਾਂ ਜ਼ਿਆਦਾ ਟਾਈਮ ਹੋਵੇ ਤਾਂ ਕੰਮ ਖਰਾਬ ਹੁੰਦਾ, ਜੋ ਨਿਸਰੀ ਹੋਵੇ ਤਾਂ ਫਿਰ ਜਿਹੜਾ ਚੌਲ ਆ ਉਹ ਡਿਸਕਲਰ ਹੋ ਜਾਂਦਾ। ਪਰ ਜਿਹੜਾ ਪਾਣੀ ਪਹਾੜਾਂ ਵਾਲੇ ਪਾਸਿਓਂ ਆ ਰਿਹਾ ਸੋ ਉਹ ਆਪਣੇ ਨਾਲ ਜਿਹੜਾ ਪਹਾੜਾਂ ਦੇ ਵਿੱਚ ਬਹੁਤ ਸਾਰੇ ਜਿਹੜੀ ਕਹਿ ਲਓ ਕਿ ਜ਼ਹਿਰੀਲੀ ਮਿੱਟੀ ਜਿਹੜੀ ਹੈ ਜੀ, ਜਾਂ ਫਿਰ ਜਿਹੜੇ ਉੱਥੋਂ ਦੇ ਦਰਖਤ ਹੋ ਗਏ, ਹੋਰ ਮਲਮੂਤਰ ਹੋ ਗਿਆ, ਉਹ ਸਾਰੇ ਦਾ ਸਾਰਾ ਲੈ ਕੇ ਆ ਰਿਹਾ ਜਿਹੜਾ ਪਹਿਲਾਂ ਉੱਥੇ ਝੀਲਾਂ ਦੇ ਵਿੱਚ, ਫਿਰ ਡੈਮ ਦੇ ਜ਼ਰੀਏ ਜਿਹੜੇ ਹੈਡਵਰਕਸ ਨੇ, ਔਰ ਉਸ ਤੋਂ ਬਾਅਦ ਫਿਰ ਉਹ ਜਿਹੜਾ ਪਾਣੀ ਆ ਉਹ ਦਰਿਆਵਾਂ ਦੇ ਵਿੱਚ ਜਾਂਦਾ। ਹੁਣ ਉਹ ਜਿਹੜਾ ਜਿਹੜੀ ਮਿੱਟੀ ਆ ਉਹ ਜਿਹੜਾ ਉਹ ਚੱਕੜ ਆ ਜਿਹੜਾ ਉਹ ਇੱਕ ਗਧਾਲ ਆ, ਹਾਂਜੀ ਉਹ ਸਾਰੇ ਦਾ ਸਾਰਾ ਜਿਹੜਾ ਜਿਹੜੀਆਂ ਜ਼ਮੀਨਾਂ ਤੁਸੀਂ ਬੰਨਾਂ ਦੇ ਅੰਦਰ ਬਾਹਰ ਜਾਂ ਫਿਰ ਜਿੱਥੇ ਬੰਨ ਟੁੱਟ ਗਏ ਨੇ ਤੇ ਉਹ ਪਾਣੀ ਬਾਰ ਬਾਰ ਪਿੰਡਾਂ ਦੇ ਵਿੱਚ ਆ ਵੜਿਆ, ਉਹਨਾਂ ਜ਼ਮੀਨਾਂ ਦੇ ਉੱਪਰ ਉਹ ਸਾਰੀ ਦੀ ਸਾਰੀ ਮਿੱਟੀ ਜਿਹੜੀ ਆ, ਜਿਹੜੀ ਉਪਜਾਊ ਮਿੱਟੀ ਨਿੱਘੀ ਉਹਨੇ ਉਪਜਾਊ ਧਰਤੀ ਜਿਹੜੀ ਆ ਜੀ ਉਹ ਸਾਰੀ ਦੀ ਸਾਰੀ ਢੱਕ ਲੈਣੀ ਆ। ਉਹ ਮਿੱਟੀ 2-4 ਫੁੱਟ ਤੋਂ ਲੈ ਕੇ 5-7 ਫੁੱਟ ਤੱਕ ਵੀ ਹੋ ਸਕਦੀ ਆ। ਹੁਣ ਇਸ ਵੇਲੇ ਇਹ ਆ ਕਿ ਸਭ ਤੋਂ ਵੱਡੀ ਜਿਹੜੀ ਇੱਕ ਜਿਹੜਾ ਚੈਲੰਜ ਹੋਣਾ ਆ ਉਹ ਜਦੋਂ ਇਹ ਸਾਰਾ ਪਾਣੀ ਸੈਟਲ ਡਾਊਨ ਹੋ ਗਿਆ ਉਹ ਤੋਂ ਬਾਅਦ ਇੱਕ ਬੜਾ ਵੱਡਾ ਸੰਘਰਸ਼ ਪੰਜਾਬ ਨੂੰ ਲੜਨਾ ਪੈਣਾ। ਦੁਬਾਰਾ ਜਿਹੜੀ ਹੈ ਜੀ ਉਹ ਜਿਹੜੀਆਂ ਫਸਲਾਂ ਮਰ ਗਈਆਂ ਉਹ ਤਾਂ ਮਰ ਗਈਆਂ, ਪਰ ਉਸ ਤੋਂ ਬਾਅਦ ਦੁਬਾਰਾ ਫਸਲ ਉਗਾਉਣ ਵਾਸਤੇ ਇੱਕ ਬੜੀ ਵੱਡੀ ਜੱਦੋਜਹਿਦ ਪੰਜਾਬ ਨੂੰ ਕਰਨੀ ਪੈਣੀ ਹੈ। ਪੰਜਾਬ ਦੀ ਇੱਕ ਸਿਫਤ ਹੋਰ ਆ ਕਿ ਅਸੀਂ ਭਾਵੇਂ ਧਰਮਾਂ ਜਾਤਾਂ ਪਾਤਾਂ ਜਾਂ ਫਿਰ ਜਿਹੜੀ ਸਾਡੀਆਂ ਜਿਹੜੀਆਂ ਸਿਆਸੀ ਮਾਨਤਾਵਾਂ ਨੇ, ਸਿਆਸੀ ਮਨੌਤਾਂ ਨੇ, ਉਹਦੀ ਵਜ੍ਹਾ ਕਰਕੇ ਭਾਵੇਂ ਲੱਖ ਵੰਡੇ ਹੋਈਏ, ਪਰ ਜਦੋਂ ਕੋਈ ਇੱਦਾਂ ਦੀ ਆਫ਼ਤ ਆਉਂਦੀ ਹੈ, ਜਦੋਂ ਦੁੱਖ 'ਚ ਹੁੰਦੇ ਹਾਂ ਤਾਂ ਫਿਰ ਅਸੀਂ ਸਾਰੇ ਇਕਜੁੱਟ ਹੋ ਕੇ ਖੜ ਜਾਂਦੇ ਹਾਂ। ਹਾਲਾਂਕਿ ਜਿਹੜੀਆਂ ਸਾਡੇ ਸਿਆਸੀ ਧਿਰਾਂ ਨੇ ਉਹਨਾਂ ਦੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਕਿ ਉਹ ਆਪਣੀ ਕੋਈ ਜਿਹੜਾ ਜੀ ਆਪਣੇ ਆਪ ਨੂੰ ਆਪ ਜਿਹੜੀ ਗੁਆਚੀ ਜ਼ਮੀਨ ਆ ਜੀ ਉਹ ਤਲਾਸ਼ਣ ਦੀ ਕੋਸ਼ਿਸ਼ ਕਰ ਰਿਹਾ, ਕੋਈ ਕਿਸੇ ਨੂੰ ਕੁਰਸੀਓਂ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਕੋਈ ਆਪ ਇਹਨਾਂ ਹੜਾਂ ਦੇ ਸਹਾਰੇ ਕੁਰਸੀ ਦੀ ਲੱਤ ਨੂੰ ਜਫਾ ਮਾਰਨ ਦੀ ਤਾਂਘ ਦੇ ਵਿੱਚ ਆ। ਸੋ ਹਰ ਇੱਕ ਜਿਹੜਾ ਜੀ ਉਹ ਆਪੋ ਆਪਣੇ ਢੰਗ ਨਾਲ ਕੰਮ ਕਰ ਰਿਹਾ। ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਦੇ ਵਿੱਚੋਂ ਸਾਰੀਆਂ ਜਥੇਬੰਦੀਆਂ ਨੂੰ ਇੱਕ ਤਰ੍ਹਾਂ ਪੇਂਟ ਕਰਨਾ ਚੰਗੀ ਗੱਲ ਨਹੀਂ, ਪਰ ਬਹੁਤੀਆਂ ਜਥੇਬੰਦੀਆਂ ਉਹ ਜਾਂ ਤਾਂ ਇਸ ਔਖੇ ਸਮੇਂ ਦੇ ਵਿੱਚ ਰੜਕ ਨਹੀਂ ਰਹੀਆਂ, ਤੇ ਜਿਹੜੀਆਂ ਰੜਕਦੀਆਂ ਵੀ ਨੇ ਉਹ ਵੀ ਝੰਡੇ ਲੈ ਕੇ ਤੇ ਕਿਸੇ ਨਾ ਕਿਸੇ ਪਾਸੇ ਮੁਜ਼ਾਹਰੇ ਕਰਦੀਆਂ ਨਜ਼ਰ ਆਉਂਦੀਆਂ ਨੇ। ਉਹ ਕਾਫੀ ਕੁਛ ਜਿਹੜਾ ਜੀ ਉਹਨਾਂ ਦਾ ਉਜਾਗਰ ਹੋ ਚੁੱਕਾ ਤੇ ਬਾਕੀ ਰਹਿੰਦਾ ਖੁੰਦਾ ਇਸ ਆਫ਼ਤ ਨੇ ਉਹਨਾਂ ਨੂੰ ਉਜਾਗਰ ਕਰ ਦੇਣਾ, ਉਹਨਾਂ ਦੇ ਮਨਸ਼ੇ ਜਿਹੜੇ ਆ ਜੀ ਉਹ ਉਜਾਗਰ ਕਰ ਦੇਣੇ ਨੇ। ਸਿਆਸੀ ਧਿਰਾਂ ਦਾ ਹੱਥ ਠੋਕਾ ਬਣ ਕੇ ਰਹਿ ਗਈਆਂ ਨੇ ਸਾਡੀਆਂ ਇਹ ਕਿਸਾਨ ਜਥੇਬੰਦੀਆਂ, ਜਿਨ੍ਹਾਂ ਨੂੰ ਅੱਜ ਤੋਂ ਕੁਝ ਸਮਾਂ ਪਹਿਲਾਂ 5-6 ਸਾਲ ਪਹਿਲਾਂ ਜਦੋਂ ਅੰਦੋਲਨ ਚੱਲਦਾ ਸੀ ਉਦੋਂ ਆਪਾਂ ਕਹਿ ਲਓ ਵੀ ਇਹ ਇੱਕ ਢੰਗ ਨਾਲ ਪੂਜਣੀ ਲੱਗ ਪਿਆ ਸੀ ਵੀ ਜੋ ਤੁਸੀਂ ਹੋ ਤੁਸੀਂ ਹੀ ਪੰਜਾਬ ਦੇ ਰਾਖੇ ਹੋ, ਬਾਕੀ ਸਾਰੇ ਤੇ ਇੱਥੇ ਚੋਰੀ ਤੁਰੇ ਫਿਰਦੇ ਆ। ਪਰ ਹੌਲੀ 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 ਸਾਡਾ ਇਹ ਵਹਿਮ ਜਿਹੜਾ ਸੀਗਾ ਉਹ ਵੀ ਟੁੱਟਦਾ ਨਜ਼ਰ ਆਉਂਦਾ। ਹੁਣ ਜਿਹੜੇ ਇਲਾਕੇ ਪਾਣੀ ਦੀ ਮਾਰ ਦੇ ਹੇਠ ਨੇ, ਚਾਹੇ ਪਠਾਨਕੋਟ ਆ, ਚਾਹੇ ਡੇਰਾ ਬਾਬਾ ਨਾਨਕ ਜਾਂ ਫਿਰ ਜਿਹੜੇ ਗੁਰਦਾਸਪੁਰ ਦੇ ਏਰੀਆਜ਼ ਨੇ, ਫਿਰ ਚਾਹੇ ਇਧਰੋਂ ਕਪੂਰਥਲਾ ਹੈ, ਤਰਨ ਤਾਰਨ ਆ, ਜਾਂ ਫਿਰ ਇਧਰੋਂ ਬਠਿੰਡਾ ਫਿਰੋਜ਼ਪੁਰ, ਜਿਹੜੇ ਇਹ ਇਲਾਕੇ ਨੇ ਘੱਗਰ ਦੀ ਮਾਰ ਹੇਠ ਦੇ ਇਲਾਕੇ ਨੇ, ਸੋ ਉਹਨਾਂ ਤੋਂ ਇਲਾਵਾ ਜਿਹੜੇ ਮੀਂਹ ਦੇ ਪਾਣੀ ਦਾ ਕਰਕੇ ਜਿਹੜੇ ਜੀ ਬਹੁਤ ਸਾਰੇ ਇਲਾਕੇ ਜਿਹੜੇ ਨੇ ਜੀ ਉਹ ਵੀ ਜਲ ਥਲ ਨੇ। ਅੱਗੇ ਸਿਰਫ ਤੇ ਸਿਰਫ ਇਹ ਪਾਣੀ ਦੀ ਮਾਰ ਜਿਹੜੀ ਸੀਗੀ ਜੀ ਉਹ ਪਿੰਡਾਂ ਤੱਕ ਸੀਮਿਤ ਸੀ, ਪਰ ਹੁਣ ਜਿਹੜਾ ਜੀ ਮੀਂਹ ਦੀ ਵਜ੍ਹਾ ਕਰਕੇ ਸ਼ਹਿਰਾਂ ਤੱਕ ਵੀ ਆ ਗਈ ਹੈ, ਕਿਉਂਕਿ ਮੀਂਹ ਇੰਨਾ ਜ਼ਿਆਦਾ ਪਿਆ ਜਿਹਦਾ ਕਰਕੇ ਜਿਹੜੇ ਵੱਡੇ ਵੱਡੇ ਸ਼ਹਿਰਾਂ ਦੇ ਜਿਹੜਾ ਸੂਅਰ ਸਿਸਟਮ ਆ ਉਹ ਵੀ ਹੱਥ ਖੜੇ ਕਰ ਗਿਆ, ਜਿਸ ਵਜ੍ਹਾ ਕਰਕੇ ਜਿਹੜਾ ਜੀ ਉਹ ਦੋ ਦੋ ਫੁੱਟ ਤੋਂ ਲੈ ਕੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਫੁੱਟ ਤੱਕ ਪਾਣੀ ਜਿਹੜਾ ਆ ਗਿਆ। ਬਹੁਤ ਸਾਰੀਆਂ ਦਿਲ ਕੰਬਾਉਣ ਵਾਲੀਆਂ ਜਿਹੜੀਆਂ ਨੇ ਸਟੋਰੀਜ਼ ਉਹ ਦੇਖਣ ਸੁਣਨ ਨੂੰ ਮਿਲ ਰਹੀਆਂ ਨੇ ਤੇ ਬਹੁਤ ਸਾਰੀਆਂ ਧਰਵਾਸ ਦੇਣ ਵਾਲੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਪਸ਼ੂ ਪੰਛੀਆਂ ਤੋਂ ਲੈ ਕੇ ਕੁਦਰਤ ਜਿਹੜੀ ਹੈ ਜੀ ਉਹ ਕਹਿ ਲਓ ਕਿ ਇੱਕ ਢੰਗ ਦੇ ਨਾਲ ਉਸਲ ਵੱਟੇ ਲੈਂਦੀ ਨਜ਼ਰ ਆਉਂਦੀ ਆ। ਉਹਨਾਂ ਲੋਕਾਂ ਦੀ ਵੀ ਕੋਈ ਕਮੀ ਨਹੀਂ ਜਿਹੜੇ ਇਸ ਔਖੇ ਵੇਲੇ ਇੱਕ ਦੂਜੇ ਦੀ ਬਾਂਹ ਫੜ ਕੇ ਖੁਦ ਨੂੰ ਖਤਰੇ ਚ ਪਾ ਕੇ ਤੇ ਉਹ ਮਦਦ ਕਰ ਰਹੇ ਨੇ ਤੇ ਉਹਨਾਂ ਲੋਕਾਂ ਦੀ ਵੀ ਘਾਟ ਨਹੀਂ ਜਿਹੜੇ ਇਸ ਔਖੇ ਵੇਲੇ ਆਪਣੇ ਢਿੱਡ ਭਰਨ ਤੇ ਲੱਗੇ ਹੋਏ ਨੇ। ਇਹ ਹਰ ਵਾਰੀ ਹੁੰਦਾ ਇਹਨਾਂ ਮੁਲਕਾਂ ਦੇ ਵਿੱਚ ਵੀ ਕਿਉਂਕਿ ਆਪਾਂ ਜੋ ਕੁਛ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਆਪਾਂ ਸਾਰੇ ਭਾਵਕ ਆ, ਹਰ ਬੰਦਾ ਜਿਹੜਾ ਜੀ ਮਦਦ ਕਰਨੀ ਚਾਹੁੰਦਾ। ਕੁਝ ਕੁ ਜਗਾੜੂ ਲੋਕ ਜਿਹੜੇ ਆ ਜੀ ਉਹ ਇਹੋ ਜਿਹੇ ਮੌਕਿਆਂ ਦੀ ਤਾਕ ਦੇ ਵਿੱਚ ਹੁੰਦੇ ਨੇ ਤੇ ਉਹ ਫਿਰ ਕਹਿ ਲਓ ਕਿ ਤੁਹਾਡੀ ਭਾਵਕਤਾ ਦਾ ਫਾਇਦਾ ਲੈ ਕੇ ਤੇ ਉਹ ਬੋਰੀ ਵਿਛਾ ਲੈਂਦੇ ਨੇ ਤੇ ਬਾਅਦ ਦੇ ਵਿੱਚ ਫਿਰ ਆਪਣਾ ਢਿੱਡ ਭਰਦੇ ਨੇ। ਜਦੋਂ ਪਿਛਲੇ ਹੜ੍ਹ ਆਏ ਸੀ 23 ਦੇ ਵਿੱਚ ਹੜ੍ਹ ਆਏ ਸੀ, ਖਾਸ ਕਰਕੇ ਜਿਹੜਾ ਸਤਲੁਜ ਦੇ ਵਿੱਚ ਪਾਣੀ ਵਧਿਆ ਸੀ ਉੱਥੇ ਬੰਨ ਟੁੱਟਣ ਕਰਕੇ ਤੇ ਜਿਹੜੇ ਉੱਧਰਲੇ ਹੜ੍ਹ ਆਏ ਸੀ ਲੱਖਾਂ ਡਾਲਰ ਜਿਹੜੇ ਸੀਗੇ ਜੀ ਉਹ ਇਕੱਠੇ ਕੀਤੇ। ਬਾਅਦ ਦੇ ਵਿੱਚ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਉਹ ਡਾਲਰ ਸ਼ਾਲਰ ਗਏ ਕਿੱਥੇ। ਇਸ ਕਰਕੇ ਸਾਨੂੰ ਵੀ ਜਿਹੜਾ ਜੀ ਉਹ ਅਕਲੀ ਸਾਹਿਬ ਸੇਵੀ ਅਕਲੀ ਕੀਚੇ ਦਾਨ ਜਿਹੜਾ ਜੀ ਉਸ ਦੇ ਉੱਪਰ ਅਮਲ ਕਰਨਾ ਚਾਹੀਦਾ। ਕੋਸ਼ਿਸ਼ ਇਹ ਵੀ ਕੀਤੀ ਜਾਵੇ ਕਿ ਜੇ ਤਾਂ ਸਾਡੇ ਪਿੰਡ ਜਿਹੜੇ ਨੇ ਜਾਂ ਫਿਰ ਲਾਗਲੇ ਪਿੰਡ ਜਿਹੜੇ ਨੇ ਜੀ ਉਹ ਇਸ ਮਾਰ ਦੇ ਹੇਠ ਨੇ, ਸੋ ਉਹਨਾਂ ਪਿੰਡਾਂ ਨੂੰ ਆਪਾਂ ਡਾਇਰੈਕਟਲੀ ਸਿੱਧੇ ਤੌਰ ਦੇ ਉੱਪਰ ਅਡੋਪਟ ਕਰ ਸਕਦੇ ਹਾਂ ਜਾਂ ਫਿਰ ਉਹ ਸੰਸਥਾਵਾਂ ਜਿਹੜੀਆਂ ਸੰਸਥਾਵਾਂ ਕਹਿ ਲਓ ਕਿ ਇਮਾਨਦਾਰੀ ਦੇ ਨਾਲ ਕੰਮ ਕਰਦੀਆਂ ਜਾਂ ਫਿਰ ਜਿਹੜਾ ਤੁਹਾਡਾ ਪੈਸਾ ਜਿੱਥੇ ਤੁਸੀਂ ਭੇਜਣਾ ਚਾਹੁੰਦੇ ਹੋ, ਜਿੱਥੇ ਮਦਦ ਭੇਜਣੀ ਚਾਹੁੰਦੇ ਹੋ, ਉੱਥੋਂ ਤੱਕ ਪਹੁੰਚਾਉਣ ਦੇ ਸਮਰੱਥ ਨੇ, ਉਹਨਾਂ ਦੇ ਜ਼ਰੀਏ ਤੁਸੀਂ ਪੈਸਾ ਲਾ ਸਕਦੇ ਹੋ। ਜੇ ਸਰਕਾਰਾਂ ਦੇ ਉੱਪਰ ਤੁਹਾਡਾ ਯਕੀਨ ਹੈ, ਚਾਹੇ ਉਹ ਪ੍ਰਧਾਨ ਮੰਤਰੀ ਫੰਡ ਹੈ ਜਾਂ ਫਿਰ ਮੁੱਖ ਮੰਤਰੀ ਫੰਡ ਹੈ, ਤੁਸੀਂ ਉਹਦੇ ਜ਼ਰੀਏ ਵੀ ਪੈਸਾ ਜਿਹੜਾ ਜੀ ਉੱਥੇ ਲਾ ਸਕਦੇ ਹੋ। ਅੱਜ ਕੱਲ੍ਹ ਜਿਹੜੇ ਇੱਕ ਚੰਗੀ ਗੱਲ ਇਹ ਆ ਕਿ ਸਾਡੇ ਜਿਹੜੇ ਪੰਜਾਬੀ ਦੇ ਗਾਇਕ ਨੇ ਸਰਮੌਰ, ਉਹ ਜ਼ਮੀਨੀ ਪੱਧਰ ਦੇ ਉੱਪਰ ਸਾਹਮਣੇ ਆਏ ਨੇ, ਉਹ ਮਦਦ ਵਾਸਤੇ ਆਏ ਨੇ। ਉਹਦੇ ਲਈ ਇਹ ਆ ਕਿ ਉਹਨਾਂ ਨੇ ਇੱਕ ਮੋਮੈਂਟਮ ਬਣਾ ਦਿੱਤਾ ਹਰ ਬੰਦੇ ਦੇ ਮਨ ਦੇ ਵਿੱਚ, ਇਹ ਜਿਹੜੀ ਆ ਇੱਕ ਭਾਵਨਾ ਪੈਦਾ ਕੀਤੀ ਵੀ ਨਹੀਂ ਭਾਈ ਇਹ ਸੌਖੇ ਵੇਲੇ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਮਦਦ ਕਰਨੀ ਚਾਹੀਦੀ ਆ। ਗੁਰਦਾਸ ਮਾਨ ਹੋਰੀ ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਹੇ ਸਨ ਉਹਨੂੰ ਸਾਹਮਣਾ ਕਰਨਾ ਪੈ ਰਿਹਾ ਸੀ, ਉਹਨਾਂ ਨੇ 25 ਲੱਖ ਰੁਪਏ ਜਦੋਂ ਅਨਾਊਂਸ ਕੀਤਾ ਸਾਰਿਆਂ ਨੇ ਐਪਰੀਸ਼ੀਏਟ ਕੀਤਾ। ਸੋਨੂ ਸੂਦ ਹੋਰੀ ਨੇ ਜਿਹੜੇ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਸਥਾਪਿਤ ਕਲਾਕਾਰ ਨੇ ਪਿੱਛੋਂ ਮੋਗੇ ਤੋਂ ਨੇ, ਉਹਨਾਂ ਨੇ ਮਦਦ ਅਨਾਊਂਸ ਕੀਤੀ ਆ। ਫਿਰ ਉਹਦੇ ਵਿੱਚੋਂ ਇੱਕ ਬੜੀ ਲੰਬੀ ਲਿਸਟ ਹੋ ਜਾਂਦੀ ਹੈ, ਚਾਹੇ ਜਸਬੀਰ ਜੱਸੀ ਹੋਰੀ ਆ ਜੀ, ਔਰ ਜਿਨ੍ਹਾਂ ਨੇ ਇੱਕ ਕੈਂਪੇਨ ਚਲਾ ਕੇ ਜ਼ਮੀਨੀ ਪੱਧਰ ਦੇ ਉੱਪਰ ਵੀ ਕੰਮ ਕਰਨਾ ਸ਼ੁਰੂ ਕੀਤਾ। ਫਿਰ ਇੰਦਰਜੀਤ ਨਿੱਕੂ, ਦਲਜੀਤ ਦੁਸਾਂਝ ਹੋਰੀ, ਜਿਨ੍ਹਾਂ ਨੇ 10 ਪਿੰਡ ਜਿਹੜੇ ਆ ਜੀ ਉਹ ਅਡੋਪਟ ਕੀਤੇ ਆ, ਜਿਹਦੇ ਵਿੱਚ ਐਮੀ ਵਿਰਕ ਹੋਰੀ ਨੇ, ਫਿਰ ਸਿੰਗਰਾਂ ਦੇ ਵਿੱਚੋਂ ਗਿੱਪੀ ਗਰੇਵਾਲ ਹੋਰੀ ਹੈ ਜੀ, ਮਨਕੀਰਤ ਔਲਖ ਹੋਰੀ ਨੇ, ਗੁਰੂ ਰੰਧਾਵਾ, ਰਣਜੀਤ ਬਾਵਾ ਹੋਰੀ ਨੇ ਜੀ, ਇਹਨੀ ਦਿਨੀ ਉਹ ਹੈ ਨਾ ਮੁਲਕਾਂ ਦੇ ਵਿੱਚ ਸ਼ੋਅ ਲਾਉਣ ਆਏ ਸਨ, ਔਰ ਉਹਨਾਂ ਨੇ ਆਪਣੇ ਸ਼ੋਅ ਦੀ ਜਿਹੜੀ ਕਮਾਈ, ਪਹਿਲੇ ਸ਼ੋਅ ਦੀ ਕਮਾਈ ਜਿਹੜੀ ਹੈ ਜੀ ਉਹ ਹੜ੍ਹਾਂ ਲਈ ਦਾਨ ਕਰਨ ਦੀ, ਔਰ ਇਸ ਤੋਂ ਇਲਾਵਾ ਉਹਨਾਂ ਨੇ ਵੀ ਐਲਾਨ ਕੀਤਾ ਵੀ ਅਸੀਂ ਵੀ ਜ਼ਿਮੀਦਾਰ ਬੰਦੇ ਹਾਂ, ਸਾਡੇ ਵਾਲੇ ਪਾਸੇ ਪਾਣੀ ਹੈ ਨਹੀਂ, ਅਸੀਂ ਝੋਨਾ ਐਤਕੀ ਜਿਹੜਾ ਮੰਡੀ ਨਾ ਸਿੱਟਾਂਗੇ, ਉਹ ਅਸੀਂ ਉਹ ਮਦਦ ਕਰ ਸਕਦੇ ਹਾਂ। ਸੋ ਜਿਹੜੇ ਸਾਡਾ ਇਹ ਕਹਿ ਲਓ ਵੀ ਜਿਹੜਾ ਫਿਲਮ ਇੰਡਸਟਰੀ ਤੇ ਜਿਹੜਾ ਇਹ ਗਾਇਕ ਭਾਈਚਾਰਾ ਇਹ ਵੀ ਸਾਹਮਣੇ ਆਇਆ ਜੀ। ਬਹੁਤ ਸਾਰੀਆਂ ਜਿਹੜੀਆਂ ਨੇ ਜੀ ਉਹ ਵੱਖ ਵੱਖ ਸੁਸਾਇਟੀ ਜਿਹੜੀਆਂ ਨੇ ਜੀ ਉਹ ਮਦਦ ਕਰ ਰਹੀਆਂ ਨੇ। ਅੱਜ ਆਪਣੇ ਇਸ ਪ੍ਰੋਗਰਾਮ ਤੋਂ ਬਾਅਦ ਵਿੱਚ ਸਾਡੀ ਓਨਟੈਰੀਓ ਕਬੱਡੀ ਫੈਡਰੇਸ਼ਨ ਦੀ ਮੀਟਿੰਗ ਆ 3 ਵਜੇ, ਸਿਰਫ ਇਸੇ ਹੀ ਏਜੰਡੇ ਦੇ ਉੱਪਰ ਵੀ ਕਿਵੇਂ ਆਪਾਂ ਮਦਦ ਕਰ ਸਕਦੇ ਹਾਂ, ਮਾਇਕ ਤੌਰ ਦੇ ਉੱਪਰ ਹੀ ਮਦਦ ਕਰਨੀ ਹੈ, ਫਿਰ ਅਸੀਂ ਕਿਸ ਢੰਗ ਦੇ ਨਾਲ ਮਦਦ ਕਿੱਥੇ ਪਹੁੰਚਦੀ ਕੀਤੀ ਜਾਵੇ ਸਾਰੇ ਕਾਸੇ ਬਾਰੇ ਡਿਸਕਸ ਕਰਨਾ। ਸੋ ਇਹਨੂੰ ਕਲੈਕਟਿਵਲੀ ਜਿਹੜਾ ਜੀ ਉਹ ਮਦਦ ਕਰਨੀ ਚਾਹੀਦੀ ਹੈ ਕਿ ਮੇਨ ਚੀਜ਼ ਹੈ ਵੀ ਜਦੋਂ ਹੁਣ ਉੱਥੇ ਪਾਣੀ ਦੇ ਵਿੱਚ ਲੋਕੀ ਘਿਰੇ ਨੇ ਜਿਹੜੀ ਉੱਥੇ ਹੁਣ ਇਮੀਡੀਏਟਲੀ ਮਦਦ ਚਾਹੀਦੀ, ਉੱਥੇ ਬਹੁਤ ਸਾਰੇ ਲੋਕ ਲੱਗੇ ਹੋਏ ਨੇ, ਪਰ ਇੱਕ ਲੰਬੀ ਲੜਾਈ ਆ ਇਹ, ਬਾਹਵਾ ਲੰਬਾ ਸਮਾਂ। ਮੈਨੂੰ ਲੱਗਦਾ ਕਿ ਜਿਹੜੀ ਸਿਚੁਏਸ਼ਨ ਆ ਉਹ ਬੈਕ ਟੂ ਨੋਰਮਲ ਆਉਂਦਿਆਂ ਆਉਂਦਿਆਂ ਸਾਲਾਂ ਬੱਧੀ ਲੱਗ ਜਾਣੇ ਨੇ। ਪਸ਼ੂ ਜਿਹੜੇ ਪਾਣੀ ਦੇ ਵਿੱਚ ਖੜੇ ਨੇ, ਜਿਹਨਾਂ ਨੂੰ ਕਈ ਕਈ ਦਿਨ ਹੋ ਗਏ ਨੇ ਜੀ, ਹਫ਼ਤਾ ਡੇਢ ਹਫ਼ਤਾ ਹੋ ਗਿਆ ਉਹਨਾਂ ਦੇ ਖੁਰ ਪਾਣੀ ਦੇ ਵਿੱਚ ਹੀ ਨੇ, ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਜੀ, ਉਹ ਖੁਰਾਂ ਨੂੰ ਅਕਸਰ ਜਿਹੜੀ ਹੈ ਜੀ ਇਸ ਮੀਂਹ ਤੋਂ ਜਾਂ ਫਿਰ ਜਿਹੜੇ ਸਿੱਲੇ ਮੌਸਮ ਤੋਂ ਬਾਅਦ ਮੂੰਹ ਖੁਰ ਦੀ ਬਿਮਾਰੀ ਜਿਹੜੀ ਹੈ ਜੀ ਪਸ਼ੂਆਂ ਦੇ ਵਿੱਚ ਆਮ ਹੋ ਜਾਇਆ ਕਰਦੀ ਹੈ। ਇੱਕ ਮੈਂ ਵੀਡੀਓ ਦੇਖੀ, ਸ਼ਾਇਦ ਤੁਸੀਂ ਵੀ ਦੇਖੀ ਹੋਣੀ ਆ, ਇੱਥੋਂ ਰਾਹਤ ਸਮੱਗਰੀ ਲੈ ਕੇ ਤੇ ਨੌਜਵਾਨ ਜਿਹੜੇ ਸੀਗੇ ਜੀ ਉਹ ਰਮਦਾਸ ਦੇ ਏਰੀਏ ਦੇ ਵਿੱਚ ਪਹੁੰਚੇ ਆ। ਉਹ ਇੱਕ ਪਿੰਡ ਜਿਹੜਾ ਜੀ ਉਹ ਜੋ ਗੁਰਦੁਆਰਾ ਸਾਹਿਬ ਤੋਂ ਉੱਥੋਂ ਤੁਰੇ ਤੇ ਪਾਣੀ ਜਿਹੜਾ ਸੀਗਾ ਜੀ ਕਿਤੇ 3 ਫੁੱਟ ਸੀ, ਕਿਤੇ 4 ਫੁੱਟ, ਕਿਤੇ 5 ਫੁੱਟ ਸੀ, ਤੇ ਉਹਨਾਂ ਨੂੰ ਪਤਾ ਨਹੀਂ ਸੀ, ਲੱਗ ਰਿਹਾ ਕਨਫਿਊਜ਼ ਹੋ ਰਹੇ ਸੀ ਵੀ ਸੜਕ ਕਿੱਥੇ ਤੱਕ ਹੈ, ਕਿੱਥੇ ਆ, ਵੀ ਕਿਤੇ ਸੱਜੇ ਖੱਬੇ ਆਪਾਂ ਟਰੈਕਟਰ ਨਾਲ ਸਿੱਟ ਲਈਏ, ਟਰਾਲੀ ਨਾਲ ਸਿੱਟ ਲਈਏ। ਤੇ ਉੱਥੋਂ ਕਹਿੰਦੇ ਇੱਕ ਜਿਹੜਾ ਇੱਕ ਕੁੱਤਾ ਉਹਨਾਂ ਨੂੰ ਦੇਖ ਰਿਹਾ ਸੀਗਾ, ਉਹ ਉਹਨਾਂ ਦਾ ਗਾਈਡ ਬਣਿਆ। ਉਹ ਉਹਨਾਂ ਤੋਂ ਤਕਰੀਬਨ 100-125 ਫੁੱਟ ਮੂਹਰੇ ਸੜਕ ਦੇ ਕੰਢੇ ਕੰਢੇ ਤੁਰਦਾ ਗਿਆ, ਤੇ ਬਾਕੀ ਫਿਰ ਨੌਜਵਾਨ ਉਹਦੇ ਮਗਰ ਮਗਰ ਤੁਰਦੇ ਗਏ। ਜਦੋਂ ਕਿਤੇ ਪਿੰਡ ਦੇ ਵਿੱਚ ਟਰੈਕਟਰ ਟਰਾਲੀ ਰੁਕ ਜਾਂਦੀ ਤੇ ਉਹ ਵਕਫਾ ਲੈ ਕੇ ਤੇ ਉਹ ਆਪਣਾ ਉੱਥੇ ਖੜਾ ਰਹਿੰਦਾ। ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਤੁਰਨ ਲੱਗਿਆ ਤੇ ਫਿਰ ਉਹ ਤੁਰਦਾ ਸੜਕੇ ਸੜਕ 10-12 ਪਿੰਡ, 10-12 ਕਿਲੋਮੀਟਰ ਦੇ ਏਰੀਏ ਜਿਹੜੇ ਪਿੰਡ ਆਉਂਦੇ ਸੀਗੇ ਉਹ ਸਾਰੇ ਪਿੰਡ ਜਿਹੜੇ ਸੀਗੇ ਜੀ ਉਸਨੇ ਇੱਕ ਗਾਈਡ ਬਣ ਕੇ ਨੌਜਵਾਨਾਂ ਦੀ ਮਦਦ ਕੀਤੀ। ਔਰ ਜਦੋਂ ਕਹਿੰਦੇ ਸਾਰੇ ਅਸੀਂ ਰਸਦ ਨਿਬੇੜ ਹਟੇ ਤੇ ਫਿਰ ਸਾਡੇ ਇੱਕ ਉਹਨਾਂ ਦੇ ਸੇਵਾਦਾਰ ਨੇ, ਵਲੰਟੀਅਰ ਨੇ ਉਹਨੂੰ ਚੁੱਕ ਕੇ ਤੇ ਟਰਾਲੀ 'ਚ ਬਿਠਾ ਲਿਆ ਤੇ ਜਦੋਂ ਗੁਰਦੁਆਰਾ ਸਾਹਿਬ ਜਿੱਥੋਂ ਸਫ਼ਰ ਸ਼ੁਰੂ ਹੋਇਆ ਸੀ ਉੱਥੇ ਪਹੁੰਚੇ ਆ ਤੇ ਉੱਥੇ ਉਹ ਆ ਕੇ ਉਤਰ ਕੇ ਤੇ ਉਸ ਸਾਈਡ 'ਤੇ ਬਹਿ ਗਿਆ। ਹਾਂਜੀ, ਸੋ ਕੁਦਰਤ ਜਿਹੜੀ ਹੈ ਜੀ ਇਸ ਵੇਲੇ ਆਫ਼ਤ ਦੇ ਵਿੱਚ ਸਾਰੇ ਨੇ ਜੀ, ਪਸ਼ੂ ਪੰਛੀ ਸਾਰਿਆਂ ਦਾ ਜਿਹੜਾ ਜੀ ਇੱਕ ਬੜਾ ਵੱਡਾ ਨੁਕਸਾਨ ਹੋ ਰਿਹਾ। ਔਰ ਇਹਨਾਂ ਮੌਕਿਆਂ ਦੇ ਵਿੱਚ ਇੱਕ ਦੂਜੇ ਦਾ ਹੱਥ ਫੜਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਉਹ ਵਾਪਸ ਭਾਰਤ ਪਹੁੰਚ ਚੁੱਕੇ ਨੇ, ਭਗਵੰਤ ਮਾਨ ਹੋਰਾਂ ਨੂੰ ਉਹਨਾਂ ਨੇ ਫੋਨ ਕਰਕੇ ਇਹ ਗੱਲ ਕਹੀ ਹੈ ਕਿ ਭਾਈ ਤਕੜੇ ਹੋ ਜਾਓ, ਕੋਈ ਨਹੀਂ ਅਸੀਂ ਪੰਜਾਬ ਦੇ ਨਾਲ ਹਾਂ। ਔਰ ਖੇਤੀਬਾੜੀ ਮੰਤਰੀ ਜਿਹੜੇ ਨੇ ਜੀ ਸੈਂਟਰ ਦੇ ਉਹ ਪੰਜਾਬ ਦੇ ਦੌਰੇ ਤੇ ਜਾ ਰਹੇ ਨੇ, ਔਰ ਜਦੋਂ ਆਪਣੇ ਸਵੇਰ ਹੋਣੀ ਹੈ ਜੀ, ਜਦੋਂ ਆਪਣੀਆਂ ਤਕਾਲਾਂ ਪੈਣੀਆਂ ਉੱਥੇ ਸਵੇਰ ਹੋਣੀ ਹੈ, ਉਦੋਂ ਕੋਈ ਨਾ ਕੋਈ ਵੱਡਾ ਐਲਾਨ ਜਿਹੜਾ ਜੀ ਉਹ ਪੰਜਾਬ ਵਾਸਤੇ ਸੈਂਟਰ ਗੌਰਮੈਂਟ ਜਿਹੜੀ ਹੈ ਜੀ ਉਹ ਕਰ ਸਕਦੀ ਹੈ। ਹਰਿਆਣੇ ਨੇ 5-5 ਕਰੋੜ ਰੁਪਈਆ ਜਿਹੜਾ ਜੀ ਉਹ ਅਨਾਊਂਸ ਕੀਤਾ ਜੀ, ਜਿਹੜਾ ਇਹਨਾਂ ਰਾਹਤ ਫੰਡਾਂ ਦੇ ਵਿੱਚ। ਤੇ ਬਾਕੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਕਿ ਜਿਹੜੇ ਸਾਡੇ ਸਿਆਸੀ ਲੋਕ ਨੇ ਉਹ ਕਿਸ ਢੰਗ ਨਾਲ ਇਹਨਾਂ ਹੜਾਂ ਨੂੰ ਵਰਤ ਰਹੇ ਨੇ। ਤੁਹਾਡੇ ਮਨ ਦੇ ਵਿੱਚ ਕੋਈ ਗੱਲਬਾਤ ਹੋਵੇ ਤੇ 416-620-1778 ਸਟੂਡੀਓ ਦਾ ਫੋਨ ਨੰਬਰ, ਤੇ ਨਿਤ ਗੱਲਾਂ ਕਰਨ ਨੂੰ ਬਹੁਤ ਆ। ਹਾਂਜੀ, ਤੋ ਤੁਸੀਂ ਵਿੱਚ ਐਡ ਕਰ ਸਕਦੇ ਹੋ ਜੇ ਤੁਹਾਡਾ ਮਨ ਕਰੇ 416-620-1778।
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 647-295-4600. HK Tire Center.
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ
फिर तुहानू कोई नहीं कर सकेगा तंग। कर्जा माफ कराओ, 100% मानसिक शांति पाओ, कलेक्शन कॉलों तो छुटकारा, बिना ब्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।
घर मकान या दुकान, प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू, जेडे ब्रैमटन ते मिसिसागा तो अपने भरोसेमंद सेवावां प्रदान कर देने।
आज ही कॉल करो 905-915-8484।
905-915-8484। घर खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु।
एक बार फिर स्वागत जी। उम्मीद है हुण तक की गलबात जरूर चंगी लगी होगी। अज का यह प्रोग्राम थोड़े तक पहुंचता करने के लिए आप मैटल क्राफ्ट कंपनी का सहयोग हासिल है। मैटल क्राफ्ट कंपनी बारे जिम्मे आप जानते हैं कि जे तुसी घर दे विच ग्रिलां लगवाउणियां चाहते हो, हाँ जी चाहते हो कि जिहड़े डाकू लुटेरे ने ਉਹ ਤੁਹਾਡੇ ਘਰ ਦਾ ਦਰਵਾਜ਼ਾ ਤੋੜ ਕੇ ਤੁਹਾਡੇ ਘਰ ਦੇ ਵਿੱਚ ਨਾ ਵੜ ਸਕਣ, ਉਹੋ ਦਾ ਇੰਤਜ਼ਾਮ ਤੁਸੀਂ ਦ ਮੈਟਲ ਕਰਾਫਟ ਕੰਪਨੀ ਦੇ ਜਸਬਾਈ ਹੋਰਾਂ ਤੋਂ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕਸਟਮ ਕੌਫੀ ਟੇਬਲ, ਡਾਇਨਿੰਗ ਟੇਬਲ ਜਾਂ ਫਿਰ ਹੋਰ ਫਰਨੀਚਰ, ਪੈਟੀਓ ਫਰਨੀਚਰ ਬਣਵਾਉਣਾ ਚਾਹੁੰਦੇ ਹੋ ਜਿਹਦੇ ਵਿੱਚ ਤੁਸੀਂ ਸਟੇਨਲੈਸ ਸਟੀਲ, ਅਲਮੀਨੀਅਮ ਤੇ ਆਇਰਨ ਦਾ ਫਰਨੀਚਰ ਜਿਹੜਾ ਉਹ ਬਣਵਾ ਸਕਦੇ ਹੋ। ਇਹਨਾਂ ਨੇ ਨਵਾਂ ਫੋਨ ਨੰਬਰ ਲਿਆ ਜੀ, ਬੜਾ ਵਧੀਆ, 437 ਜਿਹੜਾ ਨਵਾਂ ਏਰੀਆ ਕੋਡ ਆ ਜੀ, 437 ਏਰੀਆ ਕੋਡ ਦੇ ਵਿੱਚ 212-22-22 212-22-22 ਤੇ ਸੰਪਰਕ ਕਰ ਸਕਦੇ ਹੋ। 437-437-212-22-22 ਤੇ ਜਸਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ। ਸੋ ਇਹਨਾਂ ਤੋਂ ਤੁਸੀਂ ਹਰ ਮੈਟਲ ਦਾ ਕੰਮ ਕਰਵਾ ਸਕਦੇ ਹੋ, ਖਾਸ ਕਰਕੇ ਗ੍ਰਿਲਾਂ ਜਿਹੜੀਆਂ ਨੇ ਜੀ ਉਸ ਘਰਾਂ ਦੇ ਵਿੱਚ ਤੁਸੀਂ ਲਗਾਉਣੀਆਂ ਨੇ, ਤੇ ਜਾਂ ਫਿਰ ਤੁਸੀਂ ਰੱਬ ਕਰੇ ਭਲਾ ਬਿਜ਼ਨਸ ਦੇ ਵਿੱਚ ਤੁਸੀਂ ਲਗਾਉਣੀ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 437-212-22-22 416-617-78 ਸਟੂਡੀਓ ਦਾ ਫੋਨ ਨੰਬਰ ਹੈ। ਤੇ ਨਾਲ ਦੀ ਦੱਸ ਦਈਏ ਕਿ ਜੇ ਤੁਹਾਨੂੰ ਪਾਰਕਿੰਗ ਚਾਹੀਦੀ ਹੈ ਆਪਣੇ ਟਰੱਕਾਂ ਵਾਸਤੇ ਤੇ 647-716-1827 ਤੇ ਸੰਪਰਕ ਕਰ ਸਕਦੇ ਹੋ। ਪੱਪੂ ਹਲਵਾਈ ਦਾ ਫੋਨ ਨੰਬਰ ਹੈ ਜੀ 647-388-8154 348-8154 ਤੇ ਸੰਪਰਕ ਕਰ ਸਕਦੇ ਹੋ। ਵੰਡਰਬੋਰਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾਰਾ ਦਾ ਫੋਨ ਨੰਬਰ ਨੋਟ ਕਰ ਲਓ ਜੇ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਲੈਣੀ ਹੈ, 647-646-3000 ਤੇ ਸੰਪਰਕ ਕੀਤਾ ਜਾ ਸਕਦਾ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਰਜਿਸਟਰ ਦੀ ਕੋਈ ਟ੍ਰਾਂਜੈਕਸ਼ਨ ਕਰਵਾਉਣੀ ਚਾਹੁੰਦੇ ਹੋ, ਅਮਨਦੀਪ ਕਪਲਾ ਹੋਰੀ 905-456-2020 ਤੇ ਸੰਪਰਕ ਕਰ ਸਕਦੇ ਹੋ। ਰਾਜ ਕਾਰਪਟ ਐਂਡ ਫਲੋਰਿੰਗ, ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ, ਤਾਂ 416-953-6233 ਤੇ ਰਾਜ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ, ਜਾਂ ਫਿਰ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 'ਚ ਪਹੁੰਚ ਸਕਦੇ ਹੋ। ਏਸ਼ੀਅਨ ਫੂਡ ਸੈਂਟਰ ਤੁਸੀਂ ਕਹਿ ਲਓ ਤੇਰਾ ਬੁਕਰੇ ਭਲਾ, ਵਧੀਆ ਸਾਫ਼ ਸੁਥਰੀ ਗਰੋਸਰੀ, ਵਧੀਆ ਫਲ ਫਰੂਟ, ਦਾਲਾਂ, ਸਬਜ਼ੀਆਂ ਖਰੀਦਣੀਆਂ ਚਾਹੁੰਦੇ ਹੋ, 11 ਲੋਕੇਸ਼ਨ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਆ ਰਹੇ ਨੇ ਜੀ ਏਸ਼ੀਅਨ ਫੂਡ ਸੈਂਟਰ ਵਾਲੇ। ਹੈੱਡ ਆਫਿਸ 10 ਵੈਸਟਮੋਰ ਡਰਾਈਵ ਤੇ ਆ, ਇੱਥੋਂ ਭਾਰਤੀ ਹਰ ਤਰ੍ਹਾਂ ਦਾ ਸਮਾਨ ਤੁਸੀਂ ਲੈ ਸਕਦੇ ਹੋ, ਮੰਜੇ ਪੀੜੀਆਂ ਤੋਂ ਲੈ ਕੇ ਚੁੱਲ੍ਹੇ ਚੁੰਮਕੇ ਦਾ ਸਮਾਨ ਜਿਹੜਾ ਜੀ ਸਾਰਾ ਇੱਥੋਂ ਮਿਲ ਜਾਂਦਾ ਹੈ। 416-740-3262 ਇੱਥੋਂ ਦਾ ਫੋਨ ਨੰਬਰ ਹੈ। ਔਰ ਆਪਣੀਆਂ ਕਾਰਾਂ ਵਾਲਿਆਂ, ਟਰੱਕਾਂ, ਡੰਪ ਟਰੱਕਾਂ, ਟਰੈਕਟਰਾਂ, ਟਰੇਲਰਾਂ ਦੇ ਟਾਇਰ ਪਾਉਣੇ ਨੇ ਜਾਂ ਫਿਰ ਉਹਨਾਂ ਦੀ ਮੁਰੰਮਤ ਕਰਵਾਉਣੀ ਹੈ ਤਾਂ ਐਚ ਕੇ ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ। 647-295-4600 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੱਜ ਡੱਗ ਫੋੜ ਹੋਰੀ ਕਿਤੇ ਗਏ ਸੀਗੇ ਜੀ, ਖਾਸ ਤੌਰ ਦੇ ਉਪਰ ਜਿਹੜੇ ਟੈਰਿਫ ਦਾ ਕਰਕੇ ਇੱਥੇ ਅੰਟੈਰੀਓ ਦੇ ਉਪਰ ਅਸਰ ਪੈ ਰਿਹਾ, ਉਥੇ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਾਈ ਜਿਹੜੀਆਂ ਕੈਨੇਡੀਅਨ ਮੇਡ ਚੀਜ਼ਾਂ ਨੇ ਉਨ੍ਹਾਂ ਦੀ ਵਰਤੋਂ ਜਿਹੜੀ ਵੱਧ ਕਰੋ ਜੀ। ਔਰ ਨਾਲ ਦੀ ਨਾਲ ਉਨ੍ਹਾਂ ਨੇ ਇੱਕ ਕਰਾਊਨ ਰਾਇਲ ਸ਼ਰਾਬ ਦਾ ਇੱਕ ਘੜਾ ਜਿਹੜਾ ਸੀਗਾ ਜੀ, ਉਹ ਥੱਲੇ ਫਰਸ਼ ਤੇ ਡੋਲ ਕੇ ਜਿਹੜੀਆਂ ਸਾਡੀਆਂ ਇੱਥੋਂ ਦੀਆਂ ਲੋਕਲ ਜੌਬਾਂ ਨੇ ਜੀ ਉਹਨਾਂ ਨੂੰ ਬਚਾਉਣ ਦੀ ਇੱਕ ਉਦਾਹਰਨ ਦਿੱਤੀ। ਬਹੁਤ ਸਾਰੇ ਸ਼ਰਾਬੀ ਉੱਥੇ ਹੋਣੇ ਨੇ ਜੀ ਜਿਹੜੇ ਇਹ ਮਹਿਸੂਸ ਕਰਦੇ ਹੋਣੇ ਕਿ ਜਿਹੜੇ ਫੋਰਟ ਸਾਹਿਬ ਆ ਡੋਲੀ ਜਾਣ ਡੈ ਨੇ ਵੀ ਜੇ ਕਿਤੇ ਮਾੜਾ ਮੋਟਾ ਪੈਗ ਸ਼ਰਟ ਸ਼ਰਟ ਜਿਹੜੀ ਸਾਨੂੰ ਦੇ ਦੇਣ ਤੇ ਅਸੀਂ ਤਾਂ ਹੁਣੇ ਜਿੰਦਾਬਾਦ ਕਹਿਣ ਜੋਗੇ ਹੋ ਜਾਈਏ ਜੀ। ਸੋ ਕੈਨੇਡੀਅਨ ਵਸਤੂਆਂ ਜਿਹੜੀਆਂ ਨੇ ਉਹਨਾਂ ਵਸਤੂਆਂ ਨੂੰ ਖਰੀਦਣ ਤੇ ਜ਼ੋਰ ਦੇਣ ਤੇ ਤਾਂ ਕਿ ਜਿਹੜੇ ਸਾਡੇ ਇੱਥੋਂ ਦੇ ਕੈਨੇਡੀਅਨ ਕੰਪਨੀਜ਼ ਨੇ ਉਹਨਾਂ ਦੀਆਂ ਜੌਬਾਂ ਨੂੰ ਹੁਲਾਰਾ ਦਿੱਤਾ ਜਾ ਸਕੇ। ਸੋ ਉਹਨਾਂ ਦਾ ਇਹ ਸਿੰਬੋਲਿਕਲੀ ਉਹਨਾਂ ਦਾ ਮਤਲਬ ਇਹ ਨਹੀਂ ਵੀ ਤੁਸੀਂ ਕਰਾਊਨ ਰੋਇਲ ਜਾਂ ਫਿਰ ਜਿਹੜੀ ਹੋਰ ਕੈਨੇਡੀਅਨ ਮੇਡ ਸ਼ਰਾਬਾਂ ਨੇ ਜੀ ਉਹ ਲਈ ਆਓ ਤੇ ਬਾਹਰ ਡੋਲੀ ਜਾਓ ਵੀ ਇਹਦੇ ਨਾਲ ਇਕਾਨਮੀ ਚ ਹਿੱਸਾ ਬਣਾ। ਉਹ ਤੁਸੀਂ ਅੰਦਰ ਆਪਣੇ ਅੰਦਰ ਸਿੱਟ ਕੇ ਵੀ ਅੰਦਰ ਡੋਲ ਕੇ ਵੀ ਇਕਾਨਮੀ ਚ ਹਿੱਸਾ ਪਾ ਸਕਦੇ ਹੋ ਉਹਨਾਂ ਦੇ ਕਹਿਣ ਦਾ ਮਤਲਬ। ਭਾਵ ਕਿ ਜਿਹੜੇ ਹੁਣ ਤਕਾਲਾਂ ਨੂੰ ਦੋ ਦੋ ਤਿੰਨ ਤਿੰਨ ਚਾਰ ਚਾਰ ਪੈਗ ਲਾਉਂਦੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਕਾਨਮੀ ਚ ਹਿੱਸਾ ਪਾ ਰਹੇ ਆ। ਸੋ ਆਪਾਂ ਗੱਲ ਕਰ ਰਹੇ ਸੀ ਹੜਾਂ ਦੀ। ਹੁਣ ਇਹਨਾਂ ਹੜਾਂ ਦੇ ਵਿੱਚ ਜਿਹੜੀਆਂ ਸਿਆਸੀ ਧਿਰਾਂ ਨੇ ਜੀ ਉਹ ਆਪੋ ਆਪਣੇ ਢੰਗ ਦੇ ਨਾਲ ਇਸ ਨੂੰ ਵਰਤ ਰਹੀਆਂ ਨੇ। ਪਿਛਲੇ ਦਿਨੀ ਬੀਜੇਪੀ ਨੇ ਇੱਕ ਰੈਲੀ ਜਿਹੜੀ ਸੀ ਉਹ ਪੰਜਾਬ ਦੇ ਵਿੱਚ ਪੰਜਾਬ ਬੀਜੇਪੀ ਨੇ ਕੱਢਣ ਦੀ ਕੋਸ਼ਿਸ਼ ਕੀਤੀ ਜਿਹਦੀ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਜ਼ਿਲ੍ਹਾ ਖਜ਼ਾਨਾ ਮੰਤਰੀ ਨੇ ਤੀਮਾ ਸਾਹਿਬ ਉਹਨਾਂ ਨੇ ਵਾਹ ਵਾਹ ਆਲੋਚਨਾ ਕੀਤੀ ਵੀ ਅਸੀਂ ਕਹਿ ਲਓ ਵੀ ਹੜਾਂ ਚ ਡੁੱਬੇ ਹਾਂ ਤੇ ਇਹਨਾਂ ਨੂੰ ਰੈਲੀਆਂ ਕਰਨ ਦੀ ਸੁਝੀ ਆ। ਉਧਰ ਜਿਹੜੇ ਬੀਜੇਪੀ ਵਾਲੇ ਕਹਿੰਦੇ ਨੇ ਕਿ ਭਾਈ ਕੇਂਦਰ ਸਰਕਾਰ ਜਿਹੜੀ ਹੈ ਜੀ ਉਹ ਮਦਦ ਕਰਨ ਦੇ ਲਈ ਤਤਪਰ ਆ ਤੇ ਜਿਹੜੀ ਪੰਜਾਬ ਸਰਕਾਰ ਆ ਉਹ ਕਿਸੇ ਪਾਸੇ ਨਹੀਂ ਲੱਗਣ ਡਈ। ਪੰਜਾਬ ਵਾਲੇ ਕਹਿੰਦੇ ਕਿ ਭਾਈ ਅਸੀਂ ਤਾਂ ਮੰਗਣ ਡੇ ਉਹਨਾਂ ਤੋਂ ਪੈਸੇ। ਇੱਕ ਜਿਹੜੇ ਮੁਆਵਜ਼ੇ ਦੀਆਂ ਰਕਮਾਂ ਨੇ ਉਹਦੇ ਨੋਰਮ ਜਿਹੜੇ ਨੇ ਜੀ ਹੋਰ ਢੰਗ ਨਾਲ ਸੈਟਅਪ ਹੋਏ ਨੇ। ਉਹਦੇ ਵਿੱਚ ਕਹਿ ਲਓ ਕਿ ਜੇ ਕਿਸੇ ਦਾ ਕੋਈ ਪਸ਼ੂ ਦਾ ਨੁਕਸਾਨ ਹੁੰਦਾ ਗਾਂ ਮੱਝ ਮਰਦੀ ਆ ਤੇ ਉਹਦਾ 37,000 ਰੁਪਈਆ ਜਦੋਂ ਉਹਦਾ ਮੁਆਵਜ਼ਾ ਦਿੱਤਾ ਜਾਂਦਾ। ਇਹ ਕਹਿੰਦੇ ਵੀ ਨਹੀਂ ਜੀ ਅੱਜ ਕੱਲ੍ਹ ਮਹਿੰਗਾਈ ਹੋਈ ਆ ਵੀ ਉਹਨੂੰ 75,000 ਕਰੋ। ਇੱਦਾਂ ਹੀ ਪਰ ਏਕੜ ਜਿਹੜਾ ਮੁਆਵਜ਼ਾ ਜੀ ਉਹ ਇਹ ਵਧਾ ਕੇ ਤੇ 50,000 ਕਰਨਾ ਚਾਹੁੰਦੇ ਆ। ਉਹ ਕਹਿੰਦੇ ਵੀ ਸੈਂਟਰ ਦੇ ਕੋਲ ਜਿਹੜੇ ਕੁਝ ਰੂਲਸ ਨੇ ਸੈਂਟਰ ਜਿਹੜਾ ਜੀ ਉਹ ਰੂਲਸ ਮੋਕਲੇ ਕਰੇ। ਹਾਂਜੀ ਤੋ ਹੁਣ ਉਹ ਪਾ ਲਾ ਕੇ ਦੇਖਦੇ ਆ ਵੀ ਕੀ ਬਣਦਾ। ਚਿੱਠੀਆਂ ਜਿਹੜੀਆਂ ਨੇ ਜੀ ਉਹ ਸਾਰਿਆਂ ਨੇ ਲਿਖਤੀਆਂ ਜੀ। ਚਿੱਠੀ ਸੁਖਬੀਰ ਬਾਦਲ ਹੋਰਾਂ ਨੇ ਵੀ ਸੈਂਟਰ ਨੂੰ ਲਿਖਤੀ ਆ। ਚਿੱਠੀ ਕਾਂਗਰਸ ਵਾਲਿਆਂ ਨੇ ਵੀ ਸੈਂਟਰ ਨੂੰ ਲਿਖਤੀ ਆ। ਚਿੱਠੀ ਜਾਖੜ ਸਾਹਿਬ ਨੇ ਵੀ ਸੈਂਟਰ ਨੂੰ ਲਿਖਤੀ ਆ। ਹੁਣ ਕੀ ਆ ਕਿ ਅੱਜ ਕੱਲ ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ। ਜਦੋਂ 88 ਵਾਲੇ ਹੜ ਆਏ ਆ ਉਦੋਂ ਸੋਸ਼ਲ ਮੀਡੀਆ ਹੈ ਨਹੀਂ ਸੀ। ਐਤਕੀ ਸੋਸ਼ਲ ਮੀਡੀਆ ਦੀ ਪਰਵਾਰ ਆ ਔਰ ਇਸ ਵਜ੍ਹਾ ਕਰਕੇ ਆਪ ਹੁਦਰਾਪਨ ਜ਼ਿਆਦਾ। ਹਰ ਇੱਕ ਬੰਦਾ ਜਿਹੜਾ ਆਪਣੇ ਮੀਟਰ ਨਾਲ ਨਾਪ ਰਿਹਾ ਤੇ ਹਰ ਇੱਕ ਬੰਦਾ ਆਪਣੇ ਢੰਗ ਦੇ ਨਾਲ ਗਿਆਨ ਪੇਲ ਰਿਹਾ ਹੁੰਦਾ। ਬਹੁਤਿਆਂ ਨੂੰ ਇਹ ਆ ਵੀ ਜੇ ਹੁਣ ਸੁਖਬੀਰ ਬਾਦਲ ਹੋਰੀ ਮੈਂ ਇੱਕ ਉਦਾਹਰਨ ਦਿੰਦਾ। ਸੁਖਬੀਰ ਬਾਦਲ ਹੋਰੀ ਜਿਹੜੇ ਨੇ ਜੀ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਖਾਸ ਕਰਕੇ ਜਿੱਦਣ ਦੇ ਹੜ ਆਏ ਆ ਪਹਿਲਾਂ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਬਠਿੰਡਾ ਫਿਰੋਜ਼ਪੁਰ ਦਾ ਜਿਹੜਾ ਇਹ ਸਾਰਾ ਇਲਾਕਾ ਜਿਹੜਾ ਹੜ ਪ੍ਰਭਾਵਿਤ ਸੀ ਇਹਨਾਂ ਇਲਾਕਿਆਂ ਦੇ ਵਿੱਚ ਜਾਣਾ ਸ਼ੁਰੂ ਕੀਤਾ। ਜੇ ਕਿਤੇ ਬੰਨ ਪੱਕੇ ਕਰਨ ਵਾਸਤੇ ਉੱਥੇ ਕਿਉਂਕਿ ਟਰੈਕਟਰ ਜਿਹੜੇ ਆ ਜੀ ਉਹ ਤਾਂ ਲੋਕਾਂ ਦੇ ਆਪਣੇ ਚੱਲਦੇ ਨੇ ਉੱਥੇ ਜਾ ਕੇ ਤੇ ਉਹ ਚਾਹੇ ਡੀਜ਼ਲ ਕਿਸੇ ਨੂੰ ਚਾਹੀਦਾ ਸੀ ਖੇਤਾਂ ਦੇ ਵਿੱਚੋਂ ਪਾਣੀ ਕੱਢਣ ਵਾਸਤੇ ਪੰਪ ਚਾਹੀਦੇ ਸੀ। ਹਾਂਜੀ ਉਹ ਸਾਰਾ ਇੰਤਜ਼ਾਮ ਕਰਕੇ ਦਿੰਦੇ ਨਜ਼ਰ ਆਏ। ਫਿਰ ਉਸ ਤੋਂ ਬਾਅਦ ਥੋੜਾ ਜਿਹਾ ਉਹਨਾਂ ਨੇ ਆਪਣੇ ਕਹਿ ਲਓ ਕਿ ਪੈਰ ਥੋੜਾ ਜਿਹਾ ਹੋਰ ਮੋਕਲਾ ਕੀਤਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਜਿਹੜੇ ਹੜਾਂ ਦੀ ਮਾਰ ਹੇਠ ਪਿੰਡ ਨੇ ਫਿਰ ਉਹਨਾਂ ਨੇ ਸੇਮ ਥਿੰਗ ਉੱਥੇ ਜਾ ਕੇ ਅਕਾਲੀ ਵਰਕਰਾਂ ਦੀ ਡਿਊਟੀ ਲਾਈ। ਉਹਨਾਂ ਥਾਵਾਂ ਤੇ ਜਾ ਕੇ ਤੇ ਚਾਹੇ ਕਿਸੇ ਨੂੰ ਡੀਜ਼ਲ ਚਾਹੀਦਾ ਸੀ ਚਾਹੇ ਕਿਸੇ ਨੂੰ ਹੋਰ ਸਮੱਗਰੀ ਚਾਹੀਦੀ ਸੀ ਉਹ ਪਹੁੰਚਦੀ ਕਰਦੇ ਨਜ਼ਰ ਆਏ। ਹੁਣ ਉਹਨਾਂ ਨੇ ਮਾਝੇ ਦੇ ਇਲਾਕੇ ਦੇ ਵਿੱਚ ਵੀ ਹਾਂਜੀ ਹੁਣ ਜਿਹੜੇ ਬੰਦੇ ਇਹ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਵੀ ਸੁਖਬੀਰ ਬਾਦਲ ਹੋਰੀ ਕਿਤੇ ਕੁਸ਼ਕ ਨਾ ਜਾਣ ਵੀ ਉਹਦੇ ਚਾਰ ਨੰਬਰ ਨਾ ਬਣ ਜਾਣ ਉਹ ਫਿਰ ਉਹਨਾਂ ਦੀ ਆਲੋਚਨਾ ਕਰਨ ਲੱਗ ਪਏ। ਖਾਸ ਕਰਕੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਾਰਸ ਵਾਲੇ ਜੀ ਉਹ ਉੱਥੇ ਜੀ ਉਹ ਕਹਿ ਲਓ ਕਿ ਆਪਣੀ ਆਲੋਚਨਾ ਕਰਦੇ ਨਜ਼ਰ ਆਉਂਦੇ ਨੇ। ਜਿਹੜਾ ਇੱਕ ਇਹਨਾਂ ਦਾ ਨਵਾਂ ਚੁੱਲ੍ਹਾ ਬਣਿਆ ਸੀਗਾ ਨਵਾਂ ਅਕਾਲੀ ਦਲ ਬਣਿਆ ਸੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਸੀ ਉਹ ਹੜਾਂ ਵਾਲੇ ਮਾਮਲੇ ਦੇ ਵਿੱਚ ਕੋਈ ਉਹਨਾਂ ਦੀਆਂ ਬਹੁਤੀਆਂ ਰੀਲਾਂ ਸ਼ੀਲਾਂ ਦੱਸਣ ਨੂੰ ਮਿਲੀਆਂ ਨਹੀਂ। ਹਾਂ ਪਿਛਲੇ ਦਿਨ ਉਹ ਖ਼ਬਰਾਂ 'ਚ ਆਏ ਸੀ ਪਰਸੋਂ ਚੌਥ ਦੀ ਗੱਲ ਆ ਕਿ ਸੁਲਤਾਨਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਚੰਦ ਦਾ ਮਨਾਇਆ ਗਿਆ ਸੀਗਾ ਜੀ ਜਨਮ ਪੁਰਬ ਤੇ ਉੱਥੇ ਹਰਪ੍ਰੀਤ ਸਿੰਘ ਹੋਰੀ ਤੇ ਬੀਬੀ ਜਗੀਰ ਕੌਰ ਹੋਰੀ ਜਿਹੜੇ ਸਨ ਉਸ ਸਮਾਗਮ ਦੇ ਵਿੱਚ ਵਧਾਈਆਂ ਦਿੰਦੇ ਨਜ਼ਰ ਆਏ ਸੀ ਇੱਕ ਤਾਂ ਉਹ ਕਿਸੇ ਨੂੰ 50,000 ਰੁਪਈਆ ਕੱਢ ਕੇ ਤੇ ਮਦਦ ਕਰ ਰਹੇ ਨੇ, ਅਦਰਵਾਈਜ਼ ਬਾਕੀ ਹੋਰ ਜਿਹੜੇ ਉਹਦੇ ਨਾਲ ਉਹ ਜਾਂ ਫਿਰ ਉਹਨਾਂ ਦੇ ਨਾਲ ਦੇ ਅਕਾਲੀ ਉਹ ਕੋਈ ਬਹੁਤਾ ਰੜਕੇ ਨਹੀਂ। ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਦਾ ਗੇਰ ਉਹੀ ਹੈ ਜੀ, ਉਹ ਸਰਕਾਰ ਦੀ ਆਲੋਚਨਾ ਕਰਦੇ ਨਜ਼ਰ ਆਏ ਨੇ। ਇੱਕ ਥਾਂ ਤੋਂ ਉਹਨਾਂ ਦੀ ਵੀਡੀਓ ਆਈ ਸੀ ਵੀ ਕਿਸੇ ਕਹਿ ਲਓ ਕਿ ਸ਼ਾਹੂਕਾਰ ਨੇ ਕਿਸੇ ਦੇ ਘਰ ਦੇ ਉੱਪਰ ਕਬਜ਼ਾ ਕੀਤਾ ਸੀ, ਉਹਨੂੰ ਕਬਜ਼ਾ ਹਟਾਉਣ ਵਾਸਤੇ ਉੱਥੇ ਗਏ ਸੀ। ਉੱਥੇ ਬੀਬੀਆਂ 5-7 ਜਿਹੜੀਆਂ ਅੱਜ ਕੱਲ੍ਹ ਕਿਸਾਨ ਜਥੇਬੰਦੀਆਂ ਦਾ ਹਿੱਸਾ ਨੇ, ਉਹ ਮੂਹਰੇ ਸਨ ਤੇ ਉਹ ਕਹਿੰਦੇ ਸੀ ਕਿ ਨਹੀਂ ਭਾਈ, ਅਸੀਂ ਇਹਨੂੰ ਕੱਢ ਕੇ ਘਰੋਂ ਬਾਹਰ ਸੁੱਟਾਂਗੇ ਤਾਂ ਅਸੀਂ ਜੇ ਇਹਨਾਂ ਬੰਦਿਆਂ ਨੂੰ ਆਪਣਾ ਮਲਕੀਅਤ ਦਾ ਹੱਕ ਦਵਾਵਾਂਗੇ। ਤੇ ਹੁਣ ਜਿੱਥੇ ਸਰਕਾਰ ਦੇ ਚਾਹੇ MLA ਜਾਂ ਮੰਤਰੀ ਪਹੁੰਚਦੇ ਨੇ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਜੀ ਉਹ ਗਲਾਂ ਦੇ ਵਿੱਚ ਪਰਨੇ ਪਾ ਕੇ ਤੇ ਉੱਥੇ ਜਿੰਦਾਬਾਦ ਮੁਰਦਾਬਾਦ ਕਰਦੇ ਨਜ਼ਰ ਆਉਂਦੇ ਨੇ। ਕਈ ਥਾਵਾਂ ਦੇ ਉੱਪਰ ਉਹ DC ਦਫ਼ਤਰਾਂ ਦੇ ਮੂਹਰੇ ਧਰਨੇ ਲਾ ਕੇ ਬੈਠੇ ਵੀ ਖ਼ਬਰਾਂ ਦੇ ਵਿੱਚ ਸੁਣੇ ਦੇਖੇ ਜਾ ਸਕਦੇ ਆ। ਕਾਂਗਰਸ ਵਾਲੇ ਜਿਹੜੇ ਨੇ ਜੀ ਉਹ ਵੀ ਪੂਰੇ ਕਹਿ ਲਓ ਕਿ ਜਲੌ ਦੇ ਵਿੱਚ ਨੇ, ਜਿੱਥੇ ਉਹ ਚਿੱਠੀਆਂ ਲਿਖ ਰਹੇ ਆ ਸੈਂਟਰ ਨੂੰ ਕਿ ਭਾਈ ਪੈਸੇ ਦਿਓ, ਉੱਥੇ ਨਾਲ ਨਾਲ ਉਹ ਰਸਦ ਜਿਹੜੀ ਆ ਜਾਂ ਫਿਰ ਦੂਜਾ ਸਮਾਨ ਜਿਹੜਾ ਆ ਉਹ ਘਰਾਂ ਦੇ ਵਿੱਚ ਤੋਂ ਪਹੁੰਚਾ ਹੀ ਰਹੇ ਆ। ਤੇ ਦੂਜੇ ਪਾਸੇ ਉਹਨਾਂ ਦਾ ਇੱਕ ਪਾਸੇ ਇਸ ਗੱਲ ਤੇ ਵੀ ਜ਼ੋਰ ਆ ਵੀ ਫਲਾਨਾ ਸਮਾਨ ਜਿਹੜਾ ਜੀ ਜਿਹੜਾ ਫਲਾਨੇ ਮੰਤਰੀ ਨੇ ਵੰਡਿਆ ਉਹ ਲੋਕੀ ਇਕੱਠਾ ਕਰਕੇ ਲਗਾਏ ਸੀਗੇ, ਮੰਤਰੀ ਨੇ ਸਿਰਫ ਨਾਲ ਫੋਟੋ ਹੀ ਖਿਚਾਈਆਂ। ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਗੁਰਜੀਤ ਸਿੰਘ ਔਜਲਾ ਹੋਰੀ ਨੇ, ਉੱਥੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਆਪਣੀਆਂ ਪੂਰੀਆਂ ਟੀਮਾਂ ਜਿਹੜੀਆਂ ਠੋਕ ਕੇ ਲਾਈਆਂ। ਉਹ ਆਪ ਵੀ ਉਹਨਾਂ ਨੇ ਪਹੁੰਚੇ ਇਕੱਠੇ ਕਰਕੇ ਤੇ ਪਾਣੀ ਦੇ ਵਿੱਚ ਵੜ ਕੇ ਵੀਡੀਓ ਨਹੀਂ ਖਿਚਾਈਆਂ, ਪਰ ਉਹ ਕੰਮ ਕਰ ਰਹੇ ਨੇ। ਸਰਕਾਰ ਦੇ ਜਿਹੜੇ ਬਹੁਤੇ MLA ਨੇ ਮੰਤਰੀ ਨੇ ਉਹ ਵੀ ਕਹਿ ਲਓ ਕਿ ਉਹਨਾਂ ਦੇ ਪਜਾਮੇ ਭਿੱਜੇ ਤੇ ਕਹਿ ਲਓ ਕੁੜਤੇ ਜਿਹੜੇ ਆ ਜੀ ਉਹ ਪਾਣੀ ਨਾਲ ਤੇ ਮੁੜਕੇ ਨਾਲ ਤੇ ਮਿੱਟੀ ਨਾਲ ਡਿੱਬੜੇ ਦੇਖੇ ਜਾ ਸਕਦੇ ਆ। ਕਈ ਕਹਿੰਦੇ ਨੇ ਕਿ ਸਿਰਫ ਫੋਟੋਆਂ ਖਿਚਾਉਂਦੇ ਨੇ, ਪਰ ਜੋ ਵੀ ਆ ਜਿੱਥੇ ਵੀ ਜੋ ਕੰਮ ਕਰ ਰਿਹਾ ਹਰ ਇੱਕ ਕੰਮ ਕਰਨ ਵਾਲੇ ਬੰਦੇ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਪਰ ਇਸ ਇਹਨਾਂ ਹੜਾਂ ਤੋਂ ਜਾਂ ਫਿਰ ਇਸ ਆਫ਼ਤ ਦੇ ਵਿੱਚੋਂ ਸਿਆਸੀ ਬੰਦੇ ਜਿਹੜੇ ਆ ਜੀ ਉਹ ਆਪਣੀ ਜ਼ਮੀਨ ਕਿਸੇ ਨੂੰ ਥੱਲੇ ਲਾਉਣ ਜਾਂ ਫਿਰ ਆਪਣੇ ਆਪ ਨੂੰ ਉੱਪਰ ਚੱਕਣ ਦੇ ਵਿੱਚ ਪੂਰਾ ਜ਼ੋਰ ਲਾ ਰਹੇ ਨੇ। ਔਰ ਜਿਹੜੇ ਸਿਆਸੀ ਬੰਦੇ ਨੇ ਉਹਨਾਂ ਨੇ ਸਿਆਸਤ ਭਾਈ ਕਰਨੀ ਹੋਈ, ਹੁਣ ਲੱਕੜਾਂ ਤੋਂ ਪਾੜ ਨੂੰ ਰਹੇ, ਉਹਨਾਂ ਦਾ ਕੰਮ ਹੀ ਸਿਆਸਤ ਕਰਨਾ, ਉਹਨਾਂ ਨੇ ਸਿਆਸਤ ਕਰਨੀ ਹੈ। ਉਹ ਲੇਖਾ ਜੋਖਾ ਜਿਹੜਾ ਜੀ ਉਹ ਆਪਾਂ ਬਾਅਦ ਚ ਕਰਦੇ ਰਹਾਂਗੇ ਕਿ ਕਿਹਨੇ ਕੀ ਕੀਤਾ, ਪਰ ਅੱਜ ਦੀ ਤਰੀਕ ਦੇ ਵਿੱਚ ਹਾਲ ਦੀ ਘੜੀ ਜਿਹੜੇ ਬੰਦੇ ਉੱਥੇ ਦਿੱਕਤ ਦੇ ਵਿੱਚ ਨੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਜਿਹੜਾ ਮਦਦ ਕਰਦਾ ਆ ਉਹਦੀ ਪਿੱਠ ਥਾਪੜਨੀ ਚਾਹੀਦੀ ਹੈ। ਔਰ ਆਪ ਅਸੀਂ ਇਸ ਢੰਗ ਦੇ ਨਾਲ ਜੇ ਅਸੀਂ ਮਦਦ ਕਰਨੀ ਆ, ਅਸੀਂ ਮਦਦ ਇੱਦਾਂ ਕਰੀਏ ਵੀ ਸਾਡੀ ਮਦਦ ਜਿਹੜੀ ਆ ਉਹ ਉੱਥੋਂ ਤੱਕ ਪਹੁੰਚੇ ਜਿੱਥੇ ਅਸੀਂ ਪਹੁੰਚਾਉਣੀ ਚਾਹੁੰਦੇ ਹਾਂ। ਔਰ ਜਿਹੜੇ ਠੱਗ ਟੋਲੇ ਨੇ ਉਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਓ ਫਿਰ ਆਪਾਂ ਇੱਕ ਨਿੱਕੀ ਜਿਹੀ ਲਈਏ ਬ੍ਰੇਕ, ਉਹ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ 410-841-0478 416-841-0478 ਸਰਵ ਲੋਕ ਕੰਸਟਰਕਸ਼ਨ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀ ਸਾਗਾ, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ TV ਬੜੇ ਸਸਤੇ ਭਾਅ ਵੇਚਣ ਦਾ ਦਾਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ। ਸਕਦੇ ਹੋ 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਜ਼ ਪ੍ਰੀ ਵੈਡਿੰਗ ਫੰਕਸ਼ਨਜ਼ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458.
ਇੱਕ ਵਾਰ ਫੇਰ ਸਵਾਗਤ ਜੀ, ਸਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਜੀ, ਬਹੁਤ ਬਹੁਤ ਧੰਨਵਾਦ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਭਗਵੰਤ ਮਾਨ ਦਾ ਕਹਿਣਾ ਕਿ ਹੜ੍ਹਾਂ ਕਾਰਨ ਲੋਕਾਂ ਦੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਦੇ ਲਈ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ ਤੇ ਭਵਿੱਖ ਵਿਚ ਅਜਿਹੀ ਸਥਿਤੀ ਨਾਲ ਨਜਿੱਠਣ ਦੇ ਲਈ ਬਦਲਵੇਂ ਢੰਗ ਤਰੀਕੇ ਤਲਾਸ਼ੇ ਜਾਣਗੇ। ਨਾਲ ਹੀ ਕੇਂਦਰ ਸਰਕਾਰ ਤੋਂ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਵਧਾਉਣ ਦੀ ਵੀ ਮੰਗ ਕੀਤੀ ਗਈ। ਹੁਣ ਕੀ ਹੈ, ਚਲੋ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਸ਼ਿਵਰਾਜ ਚੌਹਾਨ ਹੋਰੀ ਜਿਹੜੇ ਨੇ ਜੀ ਉਹ ਪੰਜਾਬ ਦੇ ਵਿਚ ਜਾ ਰਹੇ ਨੇ ਔਰ ਹੋ ਸਕਦਾ ਕਿ ਉੱਥੇ ਉਹ ਜਾ ਕੇ ਤੇ ਇੱਕ ਵੱਡਾ ਮੁਆਵਜ਼ਾ ਜਿਹੜਾ ਜੀ ਉਹ ਅਨਾਊਂਸ ਕਰਕੇ ਆਉਣ। ਪਰ ਜਿਸ ਢੰਗ ਦੇ ਨਾਲ ਕਹਿ ਲਓ ਕਿ ਇਹ ਬੰਨ ਜਿਹੜੇ ਨੇ ਜੀ, ਖਾਸ ਕਰਕੇ ਜਿਹੜੀ ਤੁਸੀਂ ਬੰਨ ਜਿਹੜੇ ਹਰ ਵਾਰ ਟੁੱਟ ਕੇ ਤੇ ਨੁਕਸਾਨ ਹੁੰਦਾ, ਕਈ ਵਾਰ ਬੰਨ ਨਹੀਂ ਟੁੱਟਦੇ ਤੇ ਜਿਹੜੀਆਂ ਜ਼ਮੀਨਾਂ ਦੇ ਉੱਪਰ ਕਾਸ਼ਤ ਕਹਿ ਲਓ ਕਿ ਬੰਨ ਦੇ ਅੰਦਰ ਬਾਹਰ ਦਰਿਆ ਦੇ ਵਿੱਚ ਕੀਤੀ ਹੁੰਦੀ ਹੈ, ਉਹਨਾਂ ਨੂੰ ਵੱਡਾ ਨੁਕਸਾਨ ਹੁੰਦਾ। ਹੁਣ ਉਸ ਨੂੰ ਸਰਕਾਰ ਜਿਹੜੀ ਹੈ ਜੀ ਕਿਸ ਢੰਗ ਦੇ ਨਾਲ ਨਜਿੱਠੇਗੀ ਇਹਦਾ ਕੋਈ ਪਤਾ ਨਹੀਂ। ਇੱਕ ਹੋਰ ਚੀਜ਼, ਖਾਸ ਕਰਕੇ ਮਾਲਵੇ ਦੇ ਇਲਾਕੇ ਦੇ ਵਿੱਚ ਨਾ ਬਹੁਤ ਸਾਰੀਆਂ ਨਹਿਰਾਂ ਜਿਹੜੀਆਂ ਨੇ ਜੀ ਉਹਨਾਂ ਦੇ ਵਿੱਚ ਪਾਣੀ ਘੱਟ ਜਾਂ ਫਿਰ ਹੈ ਨਹੀਂ, ਤੇ ਕਈ ਜਿਹੜੇ ਅੱਜ ਕੱਲ ਵਿਦਵਾਨ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਦੇ ਵਿਦਵਾਨ ਨੇ ਉਹ ਕੈਮਰਾ ਖੋਲ ਕੇ ਉੱਥੇ ਖੜ ਜਾਂਦੇ ਆ, ਉਹ ਕਹਿੰਦੇ ਦੇਖੋ ਜੀ ਉਧਰਲੇ ਪਾਸੇ ਹੜ੍ਹ ਆਇਆ ਤੇ ਆਹ ਨਹਿਰਾਂ ਸੁੱਕੀਆਂ ਪਈਆਂ ਨੇ। ਇਹਨਾਂ ਦਾ ਇੱਕ ਨੋਰਮ ਹੁੰਦਾ, ਇਹਨਾਂ ਦਾ ਇੱਕ ਪ੍ਰੋਟੋਕਾਲ ਹੁੰਦਾ ਕਿ ਜਿਹੜੀਆਂ ਇਹ ਨਹਿਰਾਂ ਨੇ ਇਹਨਾਂ ਦੇ ਵਿੱਚ ਜਿਹੜਾ ਸਾਫ਼ ਪਾਣੀ ਜਿਹੜਾ ਜੀ ਉਹ ਛੱਡਿਆ ਜਾਂਦਾ। ਕਈ ਇਲਾਕਿਆਂ ਦੇ ਵਿੱਚ ਖਾਸ ਕਰਕੇ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ, ਕਈ ਇਲਾਕਿਆਂ ਦੇ ਵਿੱਚ ਇਹਨਾਂ ਨਹਿਰੀ ਪਾਣੀ ਨੂੰ ਥੋੜਾ ਬਹੁਤਾ ਸਾਫ਼ ਸੁਥਰਾ ਕਰਕੇ ਤੇ ਪੀਣ ਵਾਸਤੇ ਵੀ ਵਰਤਿਆ ਜਾਂਦਾ। ਹੁਣ ਜਿਹੜਾ ਪਾਣੀ ਉਧਰੋਂ ਪਹਾੜਾਂ ਦੇ ਵਿੱਚੋਂ ਆ ਰਿਹਾ ਉਹਦੇ ਵਿੱਚ ਬਹੁਤ ਸਾਰਾ ਹੋਰ ਗੰਦਮੰਦ ਵੀ ਸ਼ਾਮਲ ਹੈ। ਉਹ ਪਾਣੀ ਜਿਹੜਾ ਜੀ ਉਹ ਪੀਣ ਯੋਗ ਤੋਂ ਬਿਲਕੁਲ ਵੀ ਨਹੀਂ ਆ। ਹਾਲਾਂਕਿ ਜਿਹੜਾ ਉਹ ਪਾਣੀ ਇੱਥੋਂ ਤੱਕ ਹੈ ਕਿ ਜਿਹੜੀ ਸਾਡੀ ਜਿਹੜੇ ਸਾਡੀ ਜ਼ਮੀਨ ਦਾ ਧਰਤੀ ਦਾ ਜਿਹੜਾ ਉਪਜਾਊਪਣ ਆ ਉਸ ਨੂੰ ਤਹਿਸ ਨਹਿਸ ਕਰਨ ਯੋਗ ਪਾਣੀ ਜਿਹੜਾ ਜੀ ਉਹ ਆ ਰਿਹਾ ਔਰ ਉਹ ਪਾਣੀ ਜਿਹੜਾ ਜੀ ਉਹ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨਹਿਰਾਂ ਦੇ ਵਿੱਚ ਨਹੀਂ ਛੱਡਿਆ ਜਾ ਸਕਦਾ। ਉਹ ਨਹਿਰੀ ਸਿਸਟਮ ਨੂੰ ਟੋਟਲ ਸਾਰੇ ਦੇ ਸਾਰੇ ਨਹਿਰੀ ਸਿਸਟਮ ਨੂੰ ਜਿਹੜਾ ਜੀ ਉਹ ਤਬਾਹ ਕਰ ਸਕਦਾ, ਇਸ ਕਰਕੇ ਉਹ ਪਾਣੀ ਜਿਹੜਾ ਜੀ ਉਹ ਨਹੀਂ ਛੱਡਦੇ। ਪਰ ਕਿਉਂਕਿ ਜਦੋਂ ਤੁਸੀਂ ਕਹਿ ਲਓ ਕਿ ਇੱਦਾਂ ਦੀ ਕੋਈ ਵੀਡੀਓ ਆਉਂਦੀ ਆ, ਇੱਦਾਂ ਦੀ ਕੋਈ ਮਿਸਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਸ਼ੇਅਰ ਹੁੰਦੀ ਸੋਸ਼ਲ ਮੀਡੀਆ ਤੇ ਥੱਲੜੇ ਪਾਸੇ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ ਜਿਹੜੇ ਕਮੈਂਟ ਆਏ ਹੁੰਦੇ ਆ, ਲੋਕ ਜਿਹੜੇ ਨੇ ਜੀ ਫਿਰ ਆਪਣੀ ਪੜਾਸ ਪੂਰੀ ਉਹ ਰਹਿੰਦੀ ਖੁੰਦੀ ਜਿਹੜੀ ਉੱਥੇ ਕੱਢਦੇ ਨੇ ਜੀ ਸਰਕਾਰਾਂ ਨੂੰ ਗਾਲਾਂ ਕੱਢ ਕੇ। ਇੱਥੋਂ ਤੱਕ ਅੱਜ ਕੱਲ੍ਹ ਬਹੁਤੇ ਵਿਦਵਾਨ ਜਿਹੜੇ ਨੇ ਜੀ ਉਹ ਇਹ ਕਹਿ ਰਹੇ ਨੇ ਕਿ ਹਾਲਾਂਕਿ ਜਿਹੜਾ ਹੜ੍ਹ ਆ ਉਹ ਹੁਣ ਯਮੁਨਾ ਨਦੀ ਜਿਹੜੀ ਹੈ ਜੀ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਸੀ ਤੇ ਉਸ ਦੇ ਜਿਹੜੇ ਫਲੱਡ ਗੇਟ ਨੇ ਉਹ ਖੋਲ੍ਹ ਦਿੱਤੇ ਗਏ ਨੇ ਤੇ ਆਉਣ ਵਾਲੇ ਤਕਰੀਬਨ ਕਹਿ ਲਓ ਵੀ 48 ਕੁ ਘੰਟਿਆਂ ਦੇ ਅੰਦਰ ਅੰਦਰ ਉਹ ਪਾਣੀ ਜਿਹੜਾ ਜੀ ਉਹ ਦਿੱਲੀ ਪਹੁੰਚਣ ਦੀ ਜਿਹੜੀ ਆ ਉਹ ਭਵਿੱਖਬਾਣੀ ਕੀਤੀ ਗਈ ਆ। ਦਿੱਲੀ ਦੇ ਬਹੁਤ ਸਾਰੇ ਜਿਹੜੇ ਬਾਹਰਲੇ ਭਾਗ ਨੇ ਉਹ ਹੜ੍ਹਾਂ ਦੀ ਚਪੇਟ ਦੇ ਵਿੱਚ ਆ ਸਕਦੇ ਨੇ ਔਰ ਯਮੁਨਾ ਦੇ ਆਲੇ ਦੁਆਲੇ ਜਿਹੜੇ ਜੀ ਬਹੁਤ ਸਾਰੇ ਪਿੰਡ ਜਿਹੜੇ ਆ ਜੀ ਉਹ ਪਹਿਲਾਂ ਹੀ ਪਾਣੀ ਦੇ ਵਿੱਚ ਡੁੱਬਣੇ ਸ਼ੁਰੂ ਹੋ ਗਏ ਨੇ। ਤੇ ਹੁਣ ਇਹ ਕਹਿ ਲਈਏ ਕਿ ਜਿਹੜੇ ਖਾਸ ਕਰਕੇ ਚਾਹੇ ਉਹ ਯੂਪੀ ਆ, ਚਾਹੇ ਬਿਹਾਰ ਆ, ਚਾਹੇ ਉੱਤਰਾਖੰਡ ਆ, ਚਾਹੇ ਹਿਮਾਚਲ ਆ, ਚਾਹੇ ਜੰਮੂ ਕਸ਼ਮੀਰ ਆ, ਇਹ ਸਾਰੇ ਦੇ ਸਾਰੇ ਇਲਾਕੇ ਜਿਹੜੇ ਆ ਪੰਜਾਬ ਸਮੇਤ ਹੜ੍ਹਾਂ ਦੀ ਚਪੇਟ ਦੇ ਵਿੱਚ ਨੇ। ਆਪਣੇ ਨਾਲ ਕਾਲਰ ਨੇ, ਉਹਨਾਂ ਨਾਲ ਗੱਲਬਾਤ ਕਰਕੇ ਫਿਰ ਅੱਗੇ। ਸਤਿ ਸ੍ਰੀ ਅਕਾਲ ਜੀ।
ਹਾਂਜੀ ਰਾਣਾ ਜੀ, ਸਤਿ ਸ੍ਰੀ ਅਕਾਲ ਜੀ।
ਜੀ ਸਰ, ਕੀ ਹਾਲ ਚਾਲ ਨੇ?
ਹਾਂਜੀ ਠੀਕ।
ਹਨਾ ਜਿਹੜੀ ਗੱਲ ਕਰਦੇ ਨਾ ਵੀ ਇਹ ਗੰਦਾ ਪਾਣੀ ਜਿਹੜਾ ਮੀਂਹ ਦਾ ਪਾਣੀ ਆ ਨਹਿਰਾਂ ਚ ਨੀ ਛੱਡਦੇ ਹੈਗੇ ਇਹ ਗਲਤ ਆ ਇਹ ਕੋਈ ਕੰਸੈਪਟ ਨੀ ਹੈਗਾ
ਉਹ ਕਿਦਾਂ ਜੀ
ਕਿਉਂਕਿ ਜਦੋਂ ਬਰਸਾਤ ਦਾ ਪਾਣੀ ਆਉਂਦਾ ਆ
ਜੀ
ਉਹ ਸਿੱਧਾ ਜਦੋਂ ਲੋਕਾਂ ਨੂੰ ਲੋੜ ਆ ਪਾਣੀ ਦੀ ਨਾ ਉਹਦੇ ਵਿੱਚ ਹੀ ਆਉਂਦੀ ਆ ਭਲ ਸਾਰੇ ਕੁਛ ਮੈਂ ਤਾਂ ਮੈਂ ਕਿਵੇਂ ਰਿਹਾ ਨਾ ਮੇਰੇ ਕੋਲ ਨਹਿਰਾਂ ਚ ਰਹੀਆਂ ਨਾਲ
ਪਰ ਅਸਲ ਦੇ ਵਿੱਚ ਜਿਹੜਾ ਐਤਕੀ ਆ ਨਾ ਐਤਕੀ ਤੁਸੀਂ ਦੇਖੇ ਹੋਣੇ ਆ ਕਿ ਉਧਰੋਂ ਬੱਦਲ ਫਟਣ ਕਰਕੇ ਜਾਂ ਫਿਰ ਜਿਸ ਢੰਗ ਦਾ ਅੱਜ ਉਥੋਂ ਪਹਾੜਾਂ ਵਾਲੇ ਪਾਸਿਓਂ ਚਾਹੇ ਵੱਡੇ ਵੱਡੇ ਪੱਥਰ ਨੇ ਚਾਹੇ ਉਹ ਦਰਖਤ ਨੇ ਚਾਹੇ ਉਹ ਜਿਹੜਾ ਚਿੱਕੜ ਦੇ ਰੂਪ ਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਧਰ ਨੂੰ ਆ ਰਿਹਾ
ਉਹ ਕੁਛ ਵੀ ਹੋਰ ਮੈਂ ਤੁਹਾਨੂੰ ਦੱਸਦਾ ਕਿਉਂ ਨੀ ਛੱਡਦੇ ਪਾਣੀ ਪਾਣੀ ਇਸ ਕਰਕੇ ਨੀ ਛੱਡਦੇ ਨਹਿਰਾਂ ਦੇ ਵਿੱਚ ਕਿਉਂਕਿ ਪਾਣੀ ਤਾਂ ਆਲਰੇਡੀ ਉੱਥੇ ਬਹੁਤ ਖੇਤਾਂ ਚ ਫਿਰ ਰਿਹਾ ਜੇ ਉਹ ਪਾਣੀ ਆਊਗਾ ਖੇਤਾਂ ਚ ਤਾਂ ਲੱਗਣਾ ਨੀ ਹੈਗਾ ਪਾਣੀ ਜਾਊ ਕਿੱਥੇ ਜਿਹੜਾ ਤਾਂ ਹੋਟਲ ਫਿਰ ਨਹਿਰ ਵੀ ਟੁੱਟੂਗੀ ਠੀਕ ਨੇ ਉਹ ਇਹ ਕੰਸੈਪਟ ਹੈਗਾ
ਸ਼ਾਇਦ ਇਹ ਵੀ ਕੰਸੈਪਟ ਹੋਵੇ ਜਿਹੜਾ ਨਹਿਰੀ ਸਿਸਟਮ ਆ ਉਹ ਜ਼ਮੀਨ ਨਹਿਰਾਂ ਜਿਹੜੀਆਂ ਜ਼ਮੀਨ ਤੋਂ ਉੱਪਰ ਬਣੀਆਂ ਹੁੰਦੀਆਂ ਤੇ ਦਰਿਆ ਆਲਵੇ ਜ਼ਮੀਨ ਤੋਂ ਥੱਲੇ ਹੁੰਦੇ ਆ
ਹਾਂ ਉਹ ਤਾਂ ਹੈਗਾ ਹੀ ਆ ਨਿਮਾਣੀ ਜਗ੍ਹਾ ਤੇ ਹੋਣਾ ਆ ਜਿਹੜੀ ਤੁਸੀਂ ਬੰਨਾ ਦੀ ਗੱਲ ਕਰਦੇ ਨਾ ਧੂਸੀ ਬੰਨ ਦੇ ਵਿੱਚ ਇਹਨਾਂ ਚ ਇਸ ਮੈਂ ਰਿਹਾ ਆ ਪਤਾ ਲੋਕ ਕੀ ਸਾਡੇ ਕਰਦੇ ਆ ਨਾ ਕਿਉਂਕਿ ਅੰਦਰ ਜ਼ਮੀਨਾਂ ਆ ਉਹ ਅੰਦਰ ਜ਼ਮੀਨਾਂ ਹੈਗੀਆਂ ਤੇ ਟਰੈਕਟਰ ਟੂਟਰ ਲਗਾਉਂਦੇ ਆ ਉਹ ਬੰਨ ਜਿਹੜਾ ਉੱਥੋਂ ਨੀਵਾਂ ਹੋ ਜਾਂਦਾ ਉਹ ਜਦੋਂ ਬੰਨ ਨੀਵਾਂ ਹੋ ਜਾਂਦਾ ਆ ਜਦੋਂ ਇੱਕ ਵਾਰੀ ਉੱਥੋਂ ਪਾਣੀ ਬਾਹਰ ਨਿਕਲਣ ਲੱਗਿਆ ਫਿਰ ਉਹ ਟੁੱਟ ਜਾਣਾ ਹੈ
ਉਹ ਜ਼ਮੀਨਾਂ ਜਿਹੜੀਆਂ ਨੇ ਜੀ ਦਰਅਸਲ ਮੈਨੂੰ ਉਹਦੇ ਇੱਕ ਢੰਗ ਨਾਲ ਸੁਣੀ ਸੁਣਾਈ ਗੱਲਾਂ ਤੇ ਹੋ ਜਾਂਦਾ ਕਿ ਭਾਈ ਉੱਥੇ ਕਬਜ਼ੇ ਕੀ ਉਹ ਜ਼ਮੀਨਾਂ ਅਸਲ ਦੇ ਵਿੱਚ ਮਲਕੀਅਤ ਵਾਲੀਆਂ ਨੇ ਜਾਂ ਫਿਰ ਉਹ ਜਿਹੜੀ ਦਰਿਆਈ ਜ਼ਮੀਨ ਆ ਜੀ ਉਹਦੇ ਉੱਪਰ ਆਪੋ ਆਪਣੇ ਥਾਂ ਮੱਲੇ ਆ ਜੀ ਕਬਜ਼ੇ ਕੀਤੇ ਹੋ
ਨਹੀਂ ਨਹੀਂ ਤੁਹਾਨੂੰ ਮੈਂ ਦੱਸ ਲੋਕ ਇਹ ਵੀ ਕਹੀ ਜਾਂਦੇ ਜੀ ਕਬਜ਼ਾ ਕੀਤਾ ਕੋਈ ਕਬਜ਼ਾ ਨਹੀਂ ਜਿੰਨੇ ਦਰਿਆ ਆ ਇਹਨਾਂ ਦੇ ਵਿੱਚ ਸਾਰੀ ਜ਼ਮੀਨ ਲੋਕਾਂ ਦੀ ਆ ਸਿਰਫ ਜਿੰਨੀ ਜਗ੍ਹਾ ਜੇ ਬੰਨ ਬਣਿਆ ਹੁੰਦਾ ਨਾ ਬੰਨ 100 ਫੁੱਟ ਜਗ੍ਹਾ ਹੁੰਦੀ 50-100 ਫੁੱਟ ਜਿਹੜੀ ਆ ਉਹ ਗਵਰਨਮੈਂਟ ਨੇ ਅਕਵਾਇਰ ਕੀਤੀ ਹੁੰਦੀ ਆ ਉਹ ਗਵਰਨਮੈਂਟ ਦੀ ਆ ਬਾਕੀ ਜ਼ਮੀਨਾਂ ਲੋਕਾਂ ਦੀਆਂ ਆ ਲੋਕੀ ਐਵੇਂ ਮਾਰੀ ਜਾਂਦਾ ਜੀ ਉੱਥੇ ਇਹਨਾਂ ਨੇ ਕਬਜ਼ੇ ਨੀ ਇਹਨਾਂ ਦੇ ਕੀਤੇ ਹੁੰਦੇ ਉਹਨਾਂ ਦੀ ਆਪਣੀ ਮਲਕੀਅਤ ਹੁੰਦੀ ਆ
ਮਲਕੀਅਤ ਹੁੰਦੀ ਜਾਂ ਫਿਰ ਗਰਦਾਵਰੀ ਉਹਨਾਂ ਦੇ ਨਾਂ ਤੇ ਹੋ ਜਾਂਦੀ ਆ ਕਾਸ਼ਟ ਉਹ ਕਰਦੇ
ਮਲਕੀਅਤ ਉਹਨਾਂ ਦੀ ਆਪਣੇ ਉਹਨਾਂ ਦੀ ਮਲਕੀਅਤ ਆ ਉਹਨਾਂ ਦੀ ਲੋਕਾਂ ਦੀ ਉਹਨਾਂ ਦੀ ਜ਼ਮੀਨ ਆਪਣੀਆਂ ਆ ਉਹਨਾਂ ਦੇ ਨਾਂ ਚੱਲਦੀਆਂ ਆ
ਹਾਂ ਪਰ ਇਹ ਤਾਂ ਪਤਾ ਹੀ ਆ ਵੀ ਜਦੋਂ ਕਿਤੇ ਪਾਣੀ ਆਇਆ ਤੇ ਉੱਥੇ ਪਾਣੀ ਆਉਣਾ ਹੀ ਆਉਣਾ ਜੀ
ਹਾਂ ਫਿਰ ਏਦਾਂ ਨਾ ਹੁਣ ਕੀ ਪਤਾ ਕੀ ਗੱਲ ਆ ਅੱਗੇ ਕੀ ਅੱਗੇ ਪਿੰਡਾਂ ਚ ਲੋਕਾਂ ਨੇ ਪਸ਼ੂ ਰੱਖੇ ਹੁੰਦੇ ਸੀਗੇ ਹੁਣ ਲੋਕਾਂ ਨੇ ਆਪਣੀ ਸਹੂਲਤ ਲਈ ਕੀ ਕੀਤਾ ਨਾ ਉਹ ਖੇਤਾਂ ਦੇ ਵਿੱਚ
ਉੱਥੇ ਲੈ ਗਏ
ਪਸ਼ੂ ਕਰਨੀ ਚਾਹੀਦੀ ਨਾ ਉੱਥੇ ਲੈ ਗਏ ਆ ਸੌਖ ਲਈ ਉਹ ਹੁਣ ਇਹ ਕੀ ਆ ਨਾ ਇਹ 8-10 ਸਾਲ ਬਾਅਦ ਏਦਾਂ ਦਾ ਪਾਣੀ ਆਉਂਦਾ ਹੀ ਆ
ਹੁਣ
ਪਹਿਲਾਂ 1988 ਚ ਆਇਆ ਸੀ ਫਿਰ 95 ਚ ਆਇਆ ਫਿਰ ਥੋੜਾ ਬਹੁਤ ਹੋਰ ਵੀ ਆਇਆ ਉਦੋਂ ਬਾਅਦ ਹੁਣ ਜਿਹੜਾ 88 ਤੋਂ ਵੀ ਵੱਧ ਜਿਹੜਾ ਆ ਹੁਣ ਆਇਆ
ਹੁਣ ਐਤਕੀ ਬਹੁਤ ਜ਼ਿਆਦਾ ਜੀ ਐਤਕੀ ਜਿਹੜਾ ਮੀਂਹ ਦਾ ਪਾਣੀ ਵੀ ਆ ਨਾ ਜੀ ਜੇ ਮੰਨ ਲਓ ਪਹਾੜਾਂ ਵਾਲੇ ਪਾਸੋਂ ਨਾ ਵੀ ਆਉਂਦਾ ਪਰ ਜਿਹੜਾ ਮੀਂਹ ਇਸ ਵੇਲੇ ਪੰਜਾਬ ਦੇ ਵਿੱਚ ਪੈ ਰਿਹਾ ਨਾ ਉਸ ਮੀਂਹ ਨੇ ਕਹਿ ਲਓ ਕਿ ਚਾਹੇ ਸਾਡਾ ਸੂਰ ਸਿਸਟਮ ਆ ਚਾਹੇ ਹੁਣ ਪਿੰਡਾਂ ਦੇ ਵਿੱਚ ਛੱਪੜ ਭਰ ਕੇ ਤੇ ਕਹਿ ਲਓ ਕਿ ਸਾਰੇ ਸਾਰੇ ਪਿੰਡ ਜਿਹੜੇ ਤਲਾਬ ਬਣੇ ਫਿਰਦੇ ਸੀ
ਹਾਂਜੀ ਇਸ ਕਰਕੇ ਹੈ ਨਾ ਵੀ ਬਾਰਿਸ਼ ਬਹੁਤ ਹੋ ਰਹੀ ਅਜੇ ਵੀ ਡੁੱਬ ਰਹੀ ਹੈਗੀ
ਜੀ
ਇਹ ਅਨਸਟਰਕਚਰ ਜਿਹੜਾ 1988 ਚ ਆਇਆ ਸੀ ਨਾ ਉਦੋਂ ਝੋਨੇ ਪੱਕੇ ਪੈ ਸੀ ਉਦੋਂ ਵੀ ਬੜਾ ਕਹੂੰਗਾ ਧਰਤੀ ਸਾਰੀ ਸੈਚੂਰੇਟ ਹੋਈ ਹੁੰਦੀ ਆ ਅੱਜ ਕੱਲ ਵੀ ਇਸ ਤਰ੍ਹਾਂ ਹੁਣ ਝੋਨੇ ਦੇ ਵਿੱਚ ਆਪਾਂ ਪਾਣੀ ਤਾਂ ਪਹਿਲਾਂ ਲਾਇਆ ਹੁੰਦਾ ਠੀਕ ਹੈ ਧਰਤੀ ਤਾਂ ਪਹਿਲਾਂ ਸੈਚੂਰੇਟ ਹੋਈ ਆ ਅੱਛਾ ਫੇਰ ਕੱਦੂ ਕੀਤਾ ਆ
ਮੁਸਾਮ ਬੰਦ ਕੀਤੇ ਜੀ ਮੁਸਾਮ ਬੰਦ ਕੀਤੇ
ਧਰਤੀ ਪਾਣੀ ਨਹੀਂ ਆਉਂਦਾ ਥੱਲੇ ਨੂੰ ਠੀਕ ਹੈ ਇਹਦਾ ਵੀ ਇੱਕ ਕਾਰਨ ਇਹ ਵੀ ਹੋ ਜਾਂਦਾ ਜਿੱਥੇ ਹੁਣ ਰੇਗੜੇ ਇਲਾਕੇ ਹੈਗੇ ਆ ਜਿੱਥੇ ਕੋਈ ਹੋਰ ਫਸਲ ਹੈਗੀ ਆ ਉੱਥੇ ਤਾਂ ਪਾਣੀ ਤੁਸੀਂ ਸੁੱਕ ਜਾਂਦਾ ਆ ਜਿੱਥੇ ਪਹਿਲਾਂ ਹੀ ਅਸੀਂ ਉਹਨੂੰ ਸੇਮ ਬੰਦ ਕੀਤੇ ਆ ਰੋਮ ਵੀ ਪਾਣੀ ਥੱਲੇ ਨੀ ਜਾਣ ਦੇਣਾ ਉੱਥੇ ਪਾਣੀ ਕਿੱਦਾਂ ਜਾਊਗਾ
ਬਿਨਾਂ ਸ਼ੱਕ
ਕਿਹੜੀ ਗੱਲਾਂ ਹੈਗੀਆਂ ਜੀ ਤਰਾਸਦੀਆਂ ਹੈਗੀਆਂ ਨਾ ਤਾਂ ਗੱਲ ਇਹ ਆ ਨਾ ਬਾਕੀ ਕੁਦਰਤ ਦੀ ਕਰੋਪੀ ਦਾ ਵੀ ਆਪਾਂ ਕਹਿ ਸਕਦੇ ਹਾਂ ਕੁਛ ਲੋਕਾਂ ਦੀ ਆਪਣੀਆਂ ਵੀ ਕ੍ਰੀਏਟ ਕੀਤੀਆਂ ਹੁੰਦੀਆਂ ਜਿਸ ਤਰ੍ਹਾਂ ਹੁਣ ਜਿਹੜਾ ਐਕਸਪ੍ਰੈਸ ਬਣਿਆ ਆ ਐਕਸਪ੍ਰੈਸ ਹਾਈਵੇ ਬਣਿਆ ਨਾ
ਹਾਂਜੀ ਹਾਂਜੀ
ਉਹ 10-10 ਫੁੱਟ ਉੱਚਾ ਆ
ਜੀ
ਉੱਚਾ 10 ਫੁੱਟ ਉੱਚਾ ਬਣ ਗਿਆ ਤੇ ਦਫ਼ਤਰ ਲੱਗਣੀ ਆ ਨਾ ਉੱਥੇ ਪਾਣੀ ਦੀ
ਉਹ ਵੀ ਬੰਨੀ ਆ ਜੀ
ਉਹਨੇ ਪਾਣੀ ਤਾਂ ਰੋਕਣਾ
ਬਿਨਾਂ ਸ਼ੱਕ ਉਹ ਵੀ ਬੰਨੀ ਆ ਉਹਦੇ ਆਲੇ ਦੁਆਲੇ ਜਿਹੜੇ ਪਿੰਡ ਆ ਜੀ ਉੱਥੋਂ ਤੱਕ ਜੇ ਪਾਣੀ ਅੱਗੇ ਜਿੱਥੇ ਸੱਜੇ ਖੱਬੇ ਕਿਤੇ ਗਾਂਹ ਜਾ ਸਕਦਾ ਹੁੰਦਾ ਉਹ ਜਿਹੜਾ ਉਹ ਡੱਕ ਲੱਗਾ ਜੀ ਉਹਨੇ ਪਿਛਲੇ ਪਾਸੇ ਪਿੰਡ ਜਿਹੜੇ ਡੁੱਬਣੇ ਜੀ
ਹਾਂ ਬਾਕੀ ਜਿਹੜੀ ਨਹਿਰਾਂ ਦੇ ਵਿੱਚ ਭਲ ਆਉਂਦੀ ਆ ਨਾ ਉਹੀ ਭਲ ਜਿਹੜੀ ਆ ਉਹੀ ਤਾਂ ਜ਼ਮੀਨ ਨੂੰ ਉਪਜਾਊ ਬਣਾਉਂਦੀ ਆ ਜੇ ਉਹੀ ਨਹੀਂ ਗਾਂਹ ਨਹਿਰਾਂ ਰਾਹੀਂ ਭੇਜਾਂਗੇ ਤਾਂ ਫਿਰ ਤਾਂ ਉਹ ਕੋਈ ਫਾਇਦਾ ਨੀ ਹੈਗਾ ਉਹ ਕੋਈ ਗੱਲ ਨੀ ਜਦੋਂ ਨਹਿਰਾਂ ਚ ਸਿਲਟ ਪੈ ਵੀ ਜਾਵੇ ਉਹਨਾਂ ਕੋਲ ਬਜਟ ਹੁੰਦਾ ਉਹ ਕਲੀਨ ਕੀਤੀਆਂ ਜਾਂਦੀਆਂ ਉਹ ਕਲੀਅਰ ਹੁੰਦੀਆਂ ਕੋਈ ਇਦਾਂ ਦੀ ਗੱਲ ਨੀ ਹੈਗੀ ਵੀ ਪਾਣੀ ਗੰਦਾ ਨੀ ਛੱਡਣਾ ਜਾਂ ਹੋਰ ਨੀ ਕਰਨਾ ਇਹ ਲੋਕ ਆਪਣੇ ਕੋਲੋਂ ਮਿੱਥ ਬਣਾ ਲੈਂਦੇ ਨੇ ਜੀ
ਓਕੇ ਸਰ ਥੈਂਕ ਯੂ ਬਹੁਤ ਧੰਨਵਾਦ ਗੁਰਜੋਤ ਜੀ ਤੁਸੀਂ ਲੇਟ ਕੀਤਾ ਫੋਨ ਤੇ ਆਪਣੇ ਕੋਲ ਹੈਗੇ ਆ 1.5 ਮਿੰਟ
ਕੋਈ ਗੱਲ ਨੀ ਜੀ 1.5 ਮਿੰਟ ਚ ਗੱਲ ਆਪਾਂ ਨੇ ਨਵੇੜ ਲੈਣੀ
ਚੱਕ ਦਿਓ ਫਟੇ
ਹਾਂਜੀ ਬੱਚਿਆਂ ਬਾਰੇ ਗੱਲ ਕਰਨੀ ਆ ਜੀ ਅੱਜ ਆਪਾਂ ਨੇ, ਕਿਉਂਕਿ ਸਕੂਲ ਸ਼ੁਰੂ ਹੋਏ ਨੇ, ਬੱਚਿਆਂ ਨੂੰ ਦਿੱਕਤਾਂ ਆਉਂਦੀਆਂ ਨੇ ਜੀ, ਖਾਸ ਕਰਕੇ ਕਈ ਬੱਚੇ ਮੇਰੇ ਕੋਲ ਆਉਂਦੇ ਨੇ ਵੀ ਪੇਰੈਂਟਸ ਲੈ ਕੇ ਆਉਂਦੇ ਨੇ, ਕਹਿੰਦੇ ਭੁੱਖ ਨੀ ਲੱਗਦੀ ਬੱਚਿਆਂ ਨੂੰ, ਖਾਂਦੇ ਨੀ ਇਹ, ਬਹੁਤ ਘੱਟ ਨੇ ਖਾਂਦੇ, ਪਿੱਕੀ ਬਹੁਤ ਨੇ, ਲਿਮਿਟਡ ਜਿਹਾ ਖਾਣਾ ਖਾਂਦੇ ਹੁੰਦੇ ਨੇ, ਸਿਹਤ ਨੀ ਬਣਦੀ ਉਹਨਾਂ ਦੀ, ਬਹੁਤ ਪਤਲੇ ਰਹਿੰਦੇ ਨੇ। ਇਹਦੇ ਵਿੱਚ ਜਿਹੜੇ ਕਾਰਨ ਹੁੰਦੇ ਨੇ, ਕਈ ਵਾਰ ਤਾਂ ਜਮਾਂਦਰੂ ਕਾਰਨ ਹੁੰਦੇ ਨੇ, ਕਈ ਵਾਰ ਮੇਦੇ ਦੇ ਵਿੱਚ ਵੀ ਗਰਮੀ ਪਈ ਹੁੰਦੀ ਆ, ਕਿਉਂਕਿ ਬੱਚੇ ਕਈ ਵਾਰ ਏਦਾਂ ਹੀ ਚੀਜ਼ਾਂ ਖਾਂਦੇ ਨੇ ਜਿਹਨਾਂ ਨਾਲ ਗਰਮੀ ਪੈਂਦੀ, ਜਿਵੇਂ ਚੋਕਲੇਟ ਹੋ ਗਏ, ਫਾਸਟ ਫੂਡ ਹੋ ਗਿਆ, ਫਰਾਈਡ ਫੂਡ ਹੋ ਗਿਆ, ਉਹਨਾਂ ਨੂੰ ਭੁੱਖ ਮਰ ਜਾਂਦੀ ਹੈ। ਉਹਦੇ ਵਿੱਚ ਜੋ ਅਸੀਂ ਟ੍ਰੀਟਮੈਂਟ ਕਰਦੇ ਹਾਂ, ਅਰਕਾਂ ਤੋਂ ਤਿਆਰ ਦਵਾਈ ਹੁੰਦੀਆਂ ਨੇ, ਉਹ ਮਿੱਠੀਆਂ ਮਿੱਠੀਆਂ ਦਵਾਈਆਂ ਹੁੰਦੀਆਂ ਨੇ, ਉਹਦੇ ਸੇਵਨ ਨਾਲ ਹੀ ਫਰਕ ਪੈ ਜਾਂਦਾ। ਦੋ ਤੋਂ ਤਿੰਨ ਦਿਨ ਦੇ ਵਿੱਚ ਵਿੱਚ ਮੇਰੇ ਕੋਲ ਰਿਜ਼ਲਟ ਆਉਂਦੇ ਨੇ, ਪੇਰੈਂਟਸ ਦੱਸਦੇ ਨੇ ਜੀ ਹੁਣ ਇਹ ਖਾਣਾ ਸ਼ੁਰੂ ਕਰਤਾ ਇਹਨੇ ਖਾਣਾ। ਇਸ ਕਰਕੇ ਜੇ ਏਦਾਂ ਦੀ ਕੋਈ ਦਿੱਕਤ ਆ ਬੱਚਿਆਂ ਨੂੰ, ਭੁੱਖ ਨੀ ਲੱਗਦੀ ਜਾਂ ਉਹਨਾਂ ਦਾ ਪੜ੍ਹਾਈ ਚ ਨੀ ਧਿਆਨ ਲੱਗਦਾ ਹੈਗਾ, ਪੜ੍ਹਾਈ ਚ ਕਮਜ਼ੋਰ ਨੇ, ਕਿਉਂਕਿ ਉਹ ਆਟਿਜ਼ਮ ਤੇ ਆਪਾਂ ਇਹ ਦਿਮਾਗੀ ਕਮਜ਼ੋਰੀਆਂ ਬਾਰੇ ਅੱਗੇ ਵੀ ਗੱਲਾਂ ਕਰਦੇ ਹੁੰਦੇ ਆ, ਇਹ ਫਿਰ ਉਹਦਾ ਵੀ ਇਲਾਜ ਆਯੁਰਵੇਦ ਦੇ ਵਿੱਚ ਸੰਭਵ ਆ ਤੇ ਬੜੇ ਵਧੀਆ ਰਿਜ਼ਲਟ ਮਿਲਦੇ ਨੇ। ਇਸ ਕਰਕੇ ਜੇ ਬੱਚਿਆਂ ਦੇ ਸਿਹਤ ਨਾਲ ਸੰਬੰਧਿਤ ਕੋਈ ਵੀ ਦਿੱਕਤ ਆ ਰਹੀ ਹੈ ਤਾਂ ਆਪਾਂ ਆਯੁਰਵੇਦ ਰਾਹੀਂ ਸੇਫ ਟ੍ਰੀਟਮੈਂਟ ਕਰ ਸਕਦੇ ਹਾਂ ਜੀ, ਕਿਉਂਕਿ ਕੋਈ ਸਾਈਡ ਇਫੈਕਟ ਨਹੀਂ ਗਾ। ਤੁਸੀਂ ਜੋ ਤਾਂ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ, 647-462-4800 647-462-8000 ਤੇ ਜਿਆਦਾ ਜਾਣਕਾਰੀ ਲਈ jyotiayurvedic.com ਤੇ ਵਿਜ਼ਿਟ ਕੀਤਾ ਜਾ ਸਕਦਾ। ਕਲੀਨਿਕ ਦੇ ਐਡਰੈਸ ਲਈ 7955 ਟੋਰਬਰਮ ਰੋਡ ਯੂਨਿਟ 4, ਸਟੀਲ ਤੇ ਟੋਰਬਰਮ ਦਾ ਮੇਨ ਇੰਟਰਸੈਕਸ਼ਨ ਪੈਂਦਾ, ਜਿਹੜਾ ਯੂਨਿਟ 4 ਆ ਟੋਰਬਰਮ ਨੂੰ ਫੇਸ ਕਰਦਾ। ਥੈਂਕ ਯੂ ਜੀ, ਬਹੁਤ
ਮਿਹਰਬਾਨੀ ਜੀ। ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਅੱਜ ਸਕੂਲ ਜਿਹੜੇ ਦੁਬਾਰਾ ਖੁੱਲੇ ਨੇ, ਸੋ ਬਹੁਤ ਸਾਰੇ ਬੱਚੇ ਹੋਣਗੇ ਜਿਹੜੇ ਪਹਿਲੇ ਸਾਲ ਇਸ ਵਾਰੀ ਸਕੂਲ ਦੇ ਵਿੱਚ ਜਾ ਰਹੇ ਨੇ, ਕਈ ਜਿਹੜੇ ਜੀ ਉਹ ਮਿਡਲ ਸਕੂਲ ਤੋਂ ਹਾਈ ਸਕੂਲ ਤੱਕ ਜਾਣਗੇ, ਇੱਕ ਨਵਾਂ ਸਫ਼ਰ ਸ਼ੁਰੂ ਹੋਵੇਗਾ। ਕਈ ਜਿਹੜੇ ਜੀ ਉਹ ਇਸ ਵਾਰੀ ਪਹਿਲੇ ਸਾਲ ਯੂਨੀਵਰਸਿਟੀ ਜਾ ਰਹੇ ਹੋਣਗੇ, ਸੋ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਇਛਾਵਾਂ। ਹੁਣ ਸਕੂਲਾਂ ਦੇ ਆਲੇ ਦੁਆਲੇ ਚਹਿਲ ਪਹਿਲ ਜਿਹੜੀ ਜੀ ਵਧਣੀ ਹੈ, ਉਹ ਸਾਡੀ ਜਿਹੜੀ ਡਰਾਈਵਰਾਂ ਦੇ ਤੌਰ ਦੇ ਉੱਪਰ ਸਾਡੀ ਜ਼ਿੰਮੇਵਾਰੀ ਥੋੜੀ ਜਿਹੀ ਹੋਰ ਵੱਧ ਜਾਂਦੀ ਹੈ। ਜਦੋਂ ਤੁਸੀਂ ਸਕੂਲਾਂ ਦੇ ਇਲਾਕਿਆਂ ਦੇ ਕੋ ਵਿੱਚ ਦੀ ਲੰਘਣ ਲੱਗੋ, ਉਦੋਂ ਵੀ ਹੈਵ ਟੂ ਬੀ ਵੈਰੀ ਵੈਰੀ ਕੇਅਰਫੁਲ। ਖਾਸ ਕਰਕੇ ਜਿਹੜੇ ਸਾਡੇ ਸਕੂਲ ਵਹੀਕਲਸ ਨੇ ਜੀ, ਜਦੋਂ ਬੱਚੇ ਉਤਾਰ ਰਹੇ ਨੇ ਜੀ, ਆਰਮ ਉਹਨਾਂ ਦੀ ਖੁੱਲੀ ਹੈ ਤੇ ਐਮਰਜੈਂਸੀ ਲਾਈਟਾਂ ਜਿਹੜੀਆਂ ਨੇ ਆਨ ਨੇ, ਤੇ ਉਦੋਂ ਚਾਹੇ ਤੁਸੀਂ ਜਿਹੜੇ ਮਰਜ਼ੀ ਪਾਸਿਓਂ ਜਾ ਰਹੇ ਹੋ, ਤੁਹਾਡਾ ਖੜੇ ਹੋਣਾ ਬਣਦਾ, ਨਹੀਂ ਤੁਹਾਨੂੰ ਟਿਕਟ ਮਿਲ ਸਕਦੀ ਹੈ। ਤੋਂ ਬਾਅਦ ਦੇ ਵਿੱਚ ਨਾ ਇਹ ਕਿਉਂਕਿ ਧਰਨੇ ਲਾਉਂਦੇ ਫਿਰੋ ਵੀ ਭਾਈ ਆਹ ਟਿਕਟਾਂ ਮਿਲ ਗਈਆਂ ਸਾਨੂੰ ਵੱਧ, ਤੇ ਸਰਕਾਰ ਦੇਖੋ ਜੀ ਸਾਨੂੰ ਲੁੱਟਣ ਤੇ ਹੋਈ ਹੈ। ਸਪੀਡਿੰਗ ਕੈਮਰੇ ਜਿਹੜੇ ਜੀ ਆਪਣੇ ਤੌਰ ਦੇ ਉੱਪਰ ਕੰਮ ਕਰ ਰਹੇ ਨੇ। ਔਰ ਅੱਜ ਇੱਕ ਜਿਹੜੀ ਹੋਰ ਵੱਡੀ ਖਬਰ, ਉੱਥੇ ਚੈਨਲਾਂ ਦੇ ਉੱਪਰ ਹਰਮੀਤ ਸਿੰਘ ਪਠਾਨ ਮਾਜਰਾ ਹੋਰੀ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਉਹਨਾਂ ਨੇ ਪਹਿਲਾਂ ਜਿਹੜਾ ਸੀਗਾ ਜੀ ਉਠਾ ਕਰਦੀ ਧਮਕੀ ਦਿੱਤੀ ਸੀ ਕਿ ਮੇਰੇ ਕੋਲ ਦਿੱਲੀ ਵਾਲੇ ਵੱਡੇ ਲੀਡਰਾਂ ਦੀਆਂ ਨੀਲੀਆਂ ਵੀਡੀਓ ਮੇਰੇ ਕੋਲ ਨੇ, ਮੈਂ ਤੇ ਕਹਿ ਲਓ ਚੀਕਾਂ ਕਢਾ ਦੂੰ ਚੀਕਾਂ। ਹਾਂਜੀ, ਤੋਂ ਹੁਣ ਇੱਕ ਨਵਾਂ ਐਪੀਸੋਡ ਜਿਹੜਾ ਸੀਗਾ ਜੀ, ਥੋੜਾ ਜਿਹਾ ਮੱਠਾ ਪਿਆ ਸੀਗਾ ਮਜੀਠੀ ਵਾਲਾ, ਤੇ ਹੁਣ ਪਠਾਨ ਮਾਦਰੇ ਵਾਲਾ ਸ਼ੁਰੂ ਹੋ ਜਾਣਾ, ਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਵਧੀਆ ਲੀਡਰਾਂ ਦੀਆਂ ਹਾਂਜੀ ਵੀਡੀਓ ਦੇਖਣ ਸੁਣਨ ਨੂੰ ਮਿਲਣ। ਇਸ ਦਾ ਪ੍ਰੋਗਰਾਮ ਬਾਅਦ ਵਿੱਚ ਗੱਲਬਾਤ ਕਰਨੀ ਹੋਵੇ, ਬਰਾੜ ਸਾਹਿਬ ਦਾ ਫੋਨ ਨੰਬਰ 647-384-3 ਮੇਰਾ ਫੋਨ ਨੰਬਰ 905-915-84-84 ਘੱਟ ਵੱਧ ਬੋਲਿਆ ਤੋਂ ਮਾਫੀ ਅਗਲੀ ਮੁਲਾਕਾਤ ਤੱਕ ਰੱਬ ਰਾਖਾ।
ਮੈਂ ਮਨਾ ਤੂੰ ਸਾਫ ਤੂੰ ਕਰ ਦੇ ਮੈਂ ਮਨਾ ਤੂੰ ਸਾਫ ਤੂੰ ਕਰ ਦੇ ਕਦ ਨਫ਼ਰਤ ਭਰ ਦੇ ਪਿਆਰ ਮਾਲਕਾ ਓਏ ਸੁਖ ਰੱਖੀ ਸੁਖੀ ਵਸੇ ਸੰਸਾਰ ਮਾਲਕਾ ਸੁਖ ਰੱਖੀ ਸੁਖੀ ਵਸੇ ਪਰਿਵਾਰ ਮਾਲਕਾ ਸੁਖ ਰੱਖੀ ਸੁਖੀ ਵਸੇ ਸੰਸਾਰ ਮਾਲਕਾ ਸੁਖ ਰੱਖੀਓ ਚੁੱਲੇ ਬਲਦੇ ਰਹਿਣ ਹਮੇਸ਼ਾ ਸਭ ਨੂੰ ਰੱਖੀ ਰਾਜ਼ੀ ਭਾਈ ਰਹਿਣ ਸਦਾ ਭਾਈ ਬਣ ਕੇ ਮੁੱਕ ਜੇ ਸ਼ਰੀਕੇ ਬਾਜ਼ੀ ਭਾਈ ਰਹਿਣ ਸਦਾ ਭਾਈ ਬਣ ਕੇ
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ।